करेले, बैंगन, मूली, मेथी, धनिया, साग, मटर, गाजरा, करेले, खीरे ते शलजम ते होर भी बहुत सारी सब्जियां खुद अपने हत्था नाल उगा के बेचते हैं ताड़े ले। अपना फॉर्म ते अपनी ही दुकान आज ही पहुंचो। कैलेडन सब्जी फॉर्म, 12050 एयरपोर्ट रोड, कैलेडन एयरपोर्ट एंड मेफील्ड रोड, 9056533633, 9056533633।
ਮੋਰਗੇਜ ਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ,
ਕੈਨੇਡਾ ਦੇ ਵਾਲ, ਕੈਨੇਡਾ ਦੇ ਵਾਲ,
ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ,
ਕੈਨੇਡਾ ਦੇ ਵਾਲ,
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ, 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530, ਕਾਲ 9058122800, 9058122800, ਔਰ ਵਿਜ਼ਿਟ mortgagebuddies.ca।
छाए पहने कैनी तालीवाल।
जैसे और कारोबार तथा सेवाएं दोबारा खुलती हैं, हम सबके लिए एक दूसरे की रक्षा करने की अपनी कोशिशों को जारी रखना जरूरी है। शारीरिक दूरी रखने पर अमल करना जारी रखें और 2 मीटर दूर रहें। जहां शारीरिक दूरी रखना चुनौती है और जहां आवश्यक हो चेहरे पर मास्क पहने, हाथों को अक्सर धोना जारी रखें। यदि आप चिंतित हैं कि आपको कोविड-19 हुआ हो सकता है या आप वायरस के संपर्क में आ गए हो सकते हैं तो जांच करवाएं। अंदर या बाहर सुरक्षित रहें, जाने बचाएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
हाँ जी, एक पैराडिकल कंपनी ट्रैफिक टिकट मिल गई है ओंटेरियो जांच यूएसए दे विच। अपना ड्राइविंग अब्स्ट्रैक्ट जांच CVOR साफ सुथरा रखन ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਇਆ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਡਿਕਲ ਕੰਪਨੀ ਥ੍ਰੀ ਲਾਇਨਸ ਪੈਰਾਡਿਕਲ ਸਰਵਿਸਿਜ਼ ਨੂੰ ਫੋਨ ਕਰੋ 9054519777, 9054519777, ਚਾਰਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲ ਦੇ ਇੰਟਰਸੈਕਸ਼ਨ ਤੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ ਚ ਆਉਣ ਵਾਲੇ ਸਾਲਾਂ ਚ 10 ਤੋਂ ਉੱਪਰ ਹਾਈ ਰਾਈਜ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ ਚ ਕਾਫੀ ਵਾਧਾ ਹੋ ਜਾਣਾ ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-300-8436।
सपना मरना आया।
ए तलख हकीकत है, पर सबना दी जिंदगी दा अंत यही है। इस संतले समय दी रस्पां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरांटो दे ईस्ट वाले पासे दी कम्युनिटीज लई 384 फिनली एवेन्यू ते एजेक्स क्रीमेटोरियन एंड विजिटेशन सेंटर दीआं सेवावां अवेलेबल ने। इस सेंटर विच भी अंतम यात्रा दीआं सारीआं रस्मां इक्को ही छत थले कीतीआं जांदीआं ने। वधेरे जानकारी लई वैबसाइट है www.acbc.info, टेलीफोन 289-372-3300, जाइंदर जी सिंह वाल नूं 416-666-6655 ते कॉल कीता जा सके।
की गल, अज बड़ा तैयार होया फिरदा, बड़ियां लपटां छड्डियां, किधर दी तैयारियां?
अज तेरे वीर नूं अपने ट्रक दी चाबियां मिलनियां।
ओ तां ठीक है, पर तेरा ट्रक लोन तां बड़ा
औखा सी। आई नो, पर इह मेहरबानी सिर्फ किंग ट्रक लोन करके हुई। किंग ट्रक लोन दे जेड़ा मर्जी आ जावे, इत्थों झट लोन मिल जांदा, खाली हथ ना जांदा कोई।
ट्रक, ट्रेलर एंड क्रेन्स, हैवी इक्विपमेंट फाइनेंस, रीफाइनेंस या प्राइवेट फंडिंग, इट्स नाउ जस्ट अ यस अवे। हौसले बुलंद रखो, बस किंग ट्रक लोन दा नंबर कॉल रखो 647-500-4185।
प्रोग्राम ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, 2 ਤੋਂ ਲੈ ਕੇ 3 ਵਜੇ ਤੱਕ ਤੁਸੀਂ ਸਾਡਾ ਇਹ ਨਗਾਰਾ ਰੇਡੀਓ ਸੁਣਦੇ ਹੋ 770 AM ਤੇ। ਪਰ ਧੰਨਵਾਦ ਤੁਹਾਡਾ ਜੀ, ਤੁਸੀਂ ਸਵੇਰ ਤੋਂ ਹੀ ਜੁੜ ਜਾਂਦੇ ਹੋ ਇਸ ਰੇਡੀਓ ਚੈਨਲ ਦੇ ਨਾਲ। ਸੂਰਜ ਚੜ੍ਹਦੇ ਤੋਂ ਲੈ ਕੇ ਸੂਰਜ ਛਿਪਦੇ ਤੱਕ ਤੁਸੀਂ ਅਲੱਗ ਅਲੱਗ ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਵੱਲੋਂ ਪ੍ਰਸਾਰਿਤ ਕੀਤੇ ਪ੍ਰੋਗਰਾਮ ਸੁਣਦੇ ਹੋ। ਪੰਜਾਬ ਤੋਂ, ਭਾਰਤ ਤੋਂ ਪੱਤਰਕਾਰ ਆਉਂਦੇ ਨੇ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ, ਤੁਹਾਨੂੰ ਜਾਣਕਾਰੀ ਦੇ ਕੇ ਜਾਂਦੇ ਨੇ। ਸਾਡੇ ਸਪੋਂਸਰ ਦਾ ਐਡੀਸ਼ਨਲ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡੇ ਇਹ ਪ੍ਰੋਗਰਾਮ ਚੱਲਦੇ ਨੇ। ਦੁਨੀਆ ਜਿਹੜੀ ਜੀ, ਇਹਦੇ ਵਿੱਚ ਬੱਚੇ ਪੈਦਾ ਹੋ ਰਹੇ ਨੇ, ਬਜ਼ੁਰਗ ਜਾ ਰਹੇ ਨੇ ਇੱਥੋਂ, ਜਾਂ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਨੋਰਮਲੀ ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਥੱਲੇ ਪਰਿਵਾਰ ਨੂੰ, ਆਲੇ ਦੁਆਲੇ ਜਿਹੜੇ ਜਾਣਦੇ ਆ ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਤੇ ਜਦੋਂ ਬੰਦਾ ਕੋਈ ਤੁਰ ਜਾਂਦਾ ਤੇ ਬਸ ਉਮਰ ਦੇ ਹਿਸਾਬ ਨਾਲ ਤੁਰ ਗਿਆ ਤੇ ਫੇਰ ਅਫਸੋਸ ਤਾਂ ਹੁੰਦਾ ਕਿਸੇ ਦਾ ਮਾਂ ਪਿਓ ਹੁੰਦਾ ਉਹ, ਪਰ ਆਮ ਬੰਦੇ ਦੀ ਜਿਹੜੀ ਸੱਚਾਈ ਆ ਉਹ ਇਹ ਹੈ ਕਿ ਜਦੋਂ ਤੁਰ ਜਾਂਦਾ ਤੇ ਉਹਨਾਂ ਨੂੰ ਕੋਈ, ਬਸ ਪਰਿਵਾਰ ਵਾਲਿਆਂ ਤੋਂ ਬਿਨਾਂ ਉਹਨਾਂ ਦੀ ਕੋਈ ਬਹੁਤੀ ਸੱਦ ਪੁੱਛ ਨਹੀਂ ਹੁੰਦੀ। ਦੋਸਤ ਮਿੱਤਰ ਆਉਂਦੇ ਆ ਕੇ ਅਫਸੋਸ ਕਰਕੇ ਚਲੇ ਜਾਂਦੇ ਆ, ਪਰ ਜਿਹੜੇ ਮਹਾਨ ਇਨਸਾਨ ਹੁੰਦੇ ਨੇ ਜਦੋਂ ਉਹ ਦੁਨੀਆਂ ਤੇ ਆਉਂਦੇ ਨੇ ਉਦੋਂ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਦਾ, ਪਰ ਜਦੋਂ ਉਹ ਆਪਣੇ ਢੰਗ ਦੇ ਨਾਲ ਜ਼ਿੰਦਗੀ ਜਿਉਂ ਕੇ ਜਾਂਦੇ ਨੇ, ਜਦੋਂ ਜਾਂਦੇ ਨੇ ਤੇ ਆਲੇ ਦੁਆਲੇ ਫਿਰ ਵਾਤਾਵਰਣ ਆ ਜਿਹੜਾ ਉਹ ਉਦਾਸੀ ਵਾਲਾ ਬਣ ਜਾਂਦਾ। ਕਈ ਵਾਰੀ ਅਸੀਂ ਉਹੋ ਜਿਹੇ ਇਨਸਾਨਾਂ ਨੂੰ ਜਾਣਦੇ ਵੀ ਨਹੀਂ ਹੁੰਦੇ, ਪਰ ਉਹਨਾਂ ਦੇ ਨਾਲ ਰਿਸ਼ਤਾ ਸਾਡਾ ਬਣ ਜਾਂਦਾ। ਇਨਕਲਾਬੀ ਲੋਕ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਕੁਛ ਕੀਤਾ, ਜਿਹੜੇ ਲਿਖਾਰੀ ਹੁੰਦੇ ਨੇ, ਲੇਖਕ, ਕਵੀ, ਸਮਾਜ ਸੁਧਾਰਕ, ਆਪਾਂ ਕੁਰਬਾਨ ਕਰਨ ਵਾਲੇ, ਲੋਕਾਂ ਦੀ ਕੁਛ ਕਰਨ ਵਾਲੇ, ਲੋਕਾਂ ਲਈ ਕੁਛ ਕਰਨ ਵਾਲੇ, ਉਹ ਜਦੋਂ ਜਾਂਦੇ ਨੇ ਤੇ ਉਹਨਾਂ ਦਾ ਵੀ ਰਿਸ਼ਤਾ ਜਿਹੜਾ ਉਹ, ਭਾਵੇਂ ਅਸੀਂ ਨਾ ਮਿਲੇ ਹੋਈਏ ਉਹਨਾਂ ਨੂੰ, ਪਰ ਸਾਡੇ ਨਾਲ ਬਣਿਆ ਹੁੰਦਾ ਰਿਸ਼ਤਾ। ਰਿਸ਼ਤਿਆਂ ਦਾ ਕੀ ਆ ਦੋਸਤੋ, ਜਿਹੜੀ ਗੱਲ ਸਾਡੇ ਦਿਮਾਗ ਦੇ ਵਿੱਚ ਆ, ਜੇ ਤੁਸੀਂ ਪਾਸਟ ਦੇ ਵਿੱਚ ਵੀ ਦੇਖੋ, 2-4 ਹਜ਼ਾਰ ਸਾਲ ਪਹਿਲਾਂ ਵੀ ਜਿਹੜਾ ਕੋਈ ਵਿਅਕਤੀ ਹੋਇਆ ਜਿਹਨੇ ਕੋਈ ਚੱਜ ਦੀ ਗੱਲ ਕੀਤੀ ਆ, ਸੋਹਣੀ ਗੱਲ ਕੀਤੀ ਆ, ਜਿਹੜੀ ਜ਼ਿੰਦਗੀ ਨੂੰ ਸੇਧ ਦਿੰਦੀ ਆ, ਸਾਡਾ ਰਿਸ਼ਤਾ ਉਹਦੇ ਨਾਲ ਵੀ ਹੈਗਾ ਬਣਿਆ ਹੋਇਆ। ਜਦੋਂ ਅਸੀਂ ਕਿਤਾਬ ਦੇ ਵਰਕੇ ਫਰੋਲਦੇ ਹਾਂ, ਇਹੋ ਜਿਹੀਆਂ ਗੱਲਾਂ ਪੜ੍ਹਦੇ ਹਾਂ ਜਿਹੜੀਆਂ ਗੱਲਾਂ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਨੇ, ਤੇ ਜੇ ਤਾਂ ਬੰਦਾ ਸਾਹਮਣੇ ਖੜਾ ਹੋਵੇ, ਸਾਨੂੰ ਕੁਛ ਦੱਸ ਰਿਹਾ, ਸਾਨੂੰ ਕੁਛ ਦੇ ਰਿਹਾ, ਅਸੀਂ ਉਹਦਾ ਥੈਂਕ ਯੂ ਕਰ ਦਿੰਦੇ ਹਾਂ, ਧੰਨਵਾਦ ਕਰ ਦਿੰਦੇ ਹਾਂ, ਪਰ ਜਿਹੜਾ ਬੰਦਾ ਸਾਡੀ ਸੋਚ ਨੂੰ ਪ੍ਰਭਾਵਿਤ ਕਰਕੇ ਕਹਿੰਦਾ ਬੰਦੇ ਆ, ਪੰਨ ਦੀ ਨਾ ਢੋ ਦੇਣਾ ਦਿਨੇ ਸਾਰਾ ਦਿਨ ਤੋਂ, ਸੂਰਜ ਛਿਪਣ ਤੋਂ ਲੈ ਕੇ, ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਜ਼ਿੰਦਗੀ ਨੂੰ ਅਰਥ ਭਰਪੂਰ ਬਣਾ, ਜ਼ਿੰਦਗੀ ਨੂੰ ਸੋਹਣੀ ਬਣਾ, ਸੋਹਣਾ ਬਣ ਕੇ ਰਹਿ, ਨਾਲਦਿਆਂ ਨੂੰ ਵੀ ਖੁਸ਼ੀ ਮਿਲੇ ਜਦੋਂ ਤੂੰ ਸਮਾਜ ਦੇ ਵਿੱਚ ਚਰਦਾ, ਜਿਹੜੀ ਗੱਲ ਤੇਰੇ ਦਿਮਾਗ ਦੇ ਵਿੱਚ ਆਉਂਦੀ ਆ ਉਹਨੂੰ ਤਰੀਕੇ ਦੇ ਨਾਲ ਕਹਿ, ਹੋ ਸਕਦਾ ਉਹ ਗੱਲ ਆ ਜਿਹੜੀ ਉਹ ਦੁਨੀਆ ਹੀ ਬਦਲ ਦੇ। ਇਸ ਕਰਕੇ ਦੋਸਤੋ ਇਹ ਜਿਹੇ ਇਨਸਾਨਾਂ ਨਾਲ ਸਾਡਾ ਰਿਸ਼ਤਾ ਬਣ ਜਾਂਦਾ। ਰਾਹਤ ਇੰਦੌਰੀ ਜੀ ਉਹ ਦੁਨੀਆਂ ਨੂੰ ਛੱਡ ਕੇ ਚਲੇ ਗਏ ਨੇ, ਸ਼ਾਇਰ ਕਵੀ ਪੋਇਟ ਤੁਸੀਂ ਕੁਝ ਮਰਜ਼ੀ ਕਹਿ ਲਓ, ਪਰ ਇਹਦੇ ਪਿੱਛੇ ਨਾ ਇੱਕ ਇਨਸਾਨ ਵਧੀਆ ਇਨਸਾਨ ਲੁਕਿਆ ਹੁੰਦਾ, ਜਿਹਨੂੰ ਬਲ ਆ ਜਾਂਦਾ, ਜਿਹਨੂੰ ਸਕਿੱਲ ਆ ਜਾਂਦਾ ਸ਼ਬਦਾਂ ਦੇ ਨਾਲ ਖੇਡਣ ਦਾ, ਸ਼ਬਦਾਂ ਨੂੰ ਇੱਧਰ ਉੱਧਰ ਲਾ ਕੇ ਲਾਈਨ ਦੇ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਲਾ ਕੇ ਉਹ ਜਦੋਂ ਗੱਲ ਨੂੰ ਕਹਿੰਦਾ ਤੇ ਉਹ ਫਿਰ ਸਾਡੇ ਕੰਨ ਰਾਹੀਂ ਜਦੋਂ ਉਹ ਗੱਲ ਅੰਦਰ ਜਾਂਦੀ ਹੈ ਤੇ ਸਾਡੇ ਬਹੁਤੇ ਭਰਮ ਭੁਲੇਖੇ ਦੂਰ ਹੋ ਜਾਂਦੇ ਆ। ਆਮ ਕਰਕੇ ਜਿਹੜੇ ਸਾਹਿਤਕਾਰ ਲੇਖਕ ਕਵੀ ਨੇ ਜਿਹੜੇ ਸਮਾਜ ਨੂੰ ਬਦਲਣ ਦੀ ਗੱਲ ਕਰਦੇ ਨੇ ਤੇ ਜਿਹੜੇ ਇੰਨੇ ਜ਼ੋਰਦਾਰ ਤਰੀਕੇ ਦੇ ਨਾਲ ਲਿਖਦੇ ਨੇ ਬੋਲਦੇ ਨੇ ਜਿਨ੍ਹਾਂ ਦੇ ਸ਼ਬਦਾਂ ਦੇ ਵਿੱਚ ਇੰਨਾ ਕੁਝ ਪਿਆ ਹੁੰਦਾ ਵੀ ਸ਼ਬਦ ਜਦੋਂ ਸੁਣਦੇ ਆ ਨਾ ਉਹਨਾਂ ਦੇ ਤੇ ਮਨ ਉਦੋਂ ਹੀ ਤਿਆਰ ਹੋ ਜਾਂਦਾ ਵੀ ਆਹ ਜਿਹੜਾ ਇਨਸਾਨ ਨੇ ਲਿਖਿਆ ਨਾ ਇਹਦੀ ਗੱਲ ਪੂਰੀ ਸੋਹਣਾ ਨੇ ਸੱਚ ਆ। ਤੇ ਜੇ ਉਹ ਹਾਲਾਤਾਂ ਤੇ ਢੁਕਦੀ ਹੋਵੇ ਤੇ ਸਾਨੂੰ ਜਿਹੜੇ ਅੱਜ ਦੇ ਫਿਰੇ ਸ਼ਾਇਰ ਤੇ ਕਵੀ ਨੇ ਵਾਕਿਆ ਜਦੋਂ ਦੁਨੀਆਂ ਛੱਡ ਕੇ ਜਾਂਦੇ ਨੇ ਸਾਨੂੰ ਐਂ ਲੱਗਦਾ ਕਿ ਕੋਈ ਆਪਣਾ ਸਾਡਾ ਚੱਲਿਆ ਗਿਆ। ਮੈਨੂੰ ਬਹੁਤੇ ਤਾਂ ਉਹਨਾਂ ਦੇ ਯਾਦ ਨਹੀਂ, ਬਸ ਆ ਦੋ ਚਾਰ ਜਿਹੜੇ ਸਾਹਮਣੇ ਆ ਉਹਨਾਂ ਦੇ ਸ਼ੇਅਰ ਆ ਜਿਹੜੇ ਤੁਹਾਨੂੰ ਸੁਣਾ ਦਿੰਦਾ। ਰਾਹਤ ਇੰਦੌਰੀ ਜਿਹਦੇ ਵੈਸੇ ਤੁਸੀਂ ਯੂਟਿਊਬ ਤੇ ਉਹਨਾਂ ਦੀਆਂ ਮੂਵੀਜ਼ ਕਾਫੀ ਦੇਖਦੇ ਹੋ, ਕਿਉਂਕਿ ਇੱਕ ਵਕਤ ਸੀਗਾ ਜਦੋਂ ਬਹੁਤ ਕੁਛ ਜ਼ਮਾਨੀ ਲੋਕਾਂ ਦੇ ਯਾਦ ਹੋ ਜਾਂਦਾ ਸੀ, ਪਰ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਚੀਜ਼ ਬਸ ਉਹਦਾ ਅਰਥ ਨਿਕਲ ਜਾਂਦਾ, ਉਦੋਂ ਬਾਅਦ ਸਾਨੂੰ ਕਿਉਂਕਿ ਲਿਖਣਾ ਵੀ ਉਸ ਤਰ੍ਹਾਂ ਨਹੀਂ ਰਿਹਾ, ਪਹਿਲਾਂ ਲਿਖਦੇ ਲਿਖਦੇ ਚੀਜ਼ਾਂ ਯਾਦ ਹੋ ਜਾਂਦੀਆਂ ਸੀ, ਸੁਣਨਾ ਵੀ ਉਸ ਤਰ੍ਹਾਂ ਦਾ ਨਹੀਂ ਰਿਹਾ, ਬਸ ਵੇਖੀਦਾ ਤੇ ਉਹ ਪੇਜ ਦੇ ਉੱਤੇ ਵੇਖ ਕੇ ਤੇ ਪੜ੍ਹ ਕੇ ਤੇ ਅੱਗੇ ਨਿਕਲ ਜਾਈਦਾ। ਲਿਖਦੇ ਆ ਜੀ, ਦੁਸ਼ਮਣੀ ਦਿਲ ਕੀ ਪੁਰਾਣੀ ਚੱਲ ਰਹੀ ਹੈ ਜਾਨ ਸੇ ਇਮਾਨ ਸੇ, ਲੜਤੇ ਲੜਤੇ ਜ਼ਿੰਦਗੀ ਗੁਜ਼ਰੀ ਹੈ ਬੇਈਮਾਨ ਸੇ ਇਮਾਨ ਸੇ, ਐ ਵਤਨ ਏਕ ਰੋਜ਼ ਤੇਰੀ ਖਾਕ ਮੇ ਹੋ ਜਾਏਂਗੇ ਸੋ ਜਾਏਂਗੇ, ਮਰ ਕੇ ਵੀ ਰਿਸ਼ਤਾ ਨਹੀਂ ਟੂਟੇਗਾ ਹਿੰਦੁਸਤਾਨ ਸੇ ਇਮਾਨ ਸੇ। ਕਿਆ ਬਾਤ ਕਹੀ ਹੈ ਜੀ, ਨਹੀਂ ਤਾਂ ਅੱਜ ਕੱਲ ਕੁਛ ਲੋਕ ਕਹਿੰਦੇ ਨੇ ਕਿ ਹਿੰਦੁਸਤਾਨ ਆ ਜਿਹੜਾ ਉਹ ਤਾਂ ਹਿੰਦੂ ਧਰਮ ਦੇ ਲੋਕਾਂ ਦਾ ਜੀ, ਟੇਢੇ ਤਰੀਕੇ ਦੇ ਨਾਲ ਕਹਿੰਦੇ ਨੇ, ਟੇਢੇ ਤਰੀਕੇ ਦੇ ਨਾਲ। ਅਜੇ ਸੰਵਿਧਾਨ ਦੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਸਿੱਧੇ ਤਰੀਕੇ ਨਾਲ ਕਹਿਣ ਤੋਂ ਰੋਕਦੀਆਂ ਨੇ। ਵੈਸੇ ਤਾਂ ਸੰਘੀ ਤੇ RSS ਵਾਲੇ ਤੇ ਜਿੰਨਾ ਮੋਦੀ ਅਮਿਤ ਸ਼ਾਹ ਦਾ ਲਾਣਾ ਤਾਂ ਸਿੱਧੇ ਵੀ ਕਹਿੰਦੇ ਨੇ, ਪਰ ਅਜੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਕੁਝ ਅੜਿੱਕੇ ਲੱਗਦੇ ਨੇ, ਇਸ ਕਰਕੇ ਉਹ ਕਹਿੰਦੇ ਨੇ ਪਰ ਉਹਨੇ ਸਿੱਧੇ ਤਰੀਕੇ ਨਾਲ ਨੀ, ਕਿਉਂਕਿ ਅਜੇ ਫਿਰ ਵੀ ਡੈਮੋਕ੍ਰੇਸੀ ਦਾ ਜਿਹੜਾ ਥੋੜਾ ਜਿਹਾ ਨਕਾਬ ਅਜੇ ਪਾਇਆ ਹੋਇਆ, ਪਰ ਜਿਸ ਤਰੀਕੇ ਦੇ ਨਾਲ ਭੜਕਾ ਰਹੇ ਨੇ ਉਹ ਬਹੁ ਗਿਣਤੀ ਨੂੰ ਘੱਟ ਗਿਣਤੀਆਂ ਦੇ ਖਿਲਾਫ਼, ਤੇ ਜਿਸ ਤਰੀਕੇ ਦੇ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਆ ਜਿਹੜਾ ਆਪਾਂ ਸ਼ੁੱਕਰਵਾਰ ਵੀ ਗੱਲ ਕੀਤੀ ਸੀ, ਉਹ ਧਾਰਮਿਕ ਸਥਾਨਾਂ ਦੇ ਨੀਂਹ ਪੱਤਰ ਰੱਖ ਰਿਹਾ, ਉਹ ਤੋਂ ਬਹੁਤ ਕੁਛ ਸਾਫ਼ ਹੋ ਜਾਂਦਾ। ਤੇ ਰਾਹਤ ਇੰਦੌਰ ਜੀ ਤਾਂ ਸਿੱਧਾ ਹੀ ਕਹਿ ਗਏ ਜੀ, ਕਹਿੰਦੇ ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇ, ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ। ਇੰਨੀਆਂ ਪਾਵਰਫੁਲ ਗੱਲਾਂ ਕਹਿਣ ਵਾਲਾ ਆਮ ਇਨਸਾਨ ਨਹੀਂ ਹੋ ਸਕਦਾ, ਆਮ ਸ਼ਾਇਰ ਨਹੀਂ ਹੋ ਸਕਦਾ ਦੋਸਤੋ, ਨਹੀਂ ਤਾਂ ਆਮ ਸ਼ਾਇਰ ਵੀ ਤੁਸੀਂ ਵੇਖੇ ਆ ਉਹ ਸੌ ਵਾਰੀ ਸੋਚਦੇ ਨੇ ਸ਼ਬਦ ਲਿਖਣ ਲੱਗਿਆਂ, ਸ਼ਬਦਾਂ ਦੀ ਜਿਹੜੀ ਤੀਬਰਤਾ ਨਾ ਉਹਨੂੰ ਉਹ ਘਟਾ ਕੇ ਬਸ ਉਹਦੀ ਜਿਹੜੀ ਅੱਗ ਹੁੰਦੀ ਆ ਉਹਨੂੰ ਮੱਠਾ ਜਿਹਾ ਕਰ ਦਿੰਦੇ ਨੇ, ਜਿਹੜੀ ਲਾਈਨ ਆ ਉਹਦਾ ਰੂਪ ਹੀ ਬਦਲ ਜਾਂਦਾ, ਉਹਦਾ ਮਤਲਬ ਹੀ ਬਦਲ ਜਾਂਦਾ, ਤੇ ਬਸ ਉਹਨਾਂ ਦੇ ਸ਼ਬਦ ਬਸ ਸ਼ਬਦ ਜੋੜ ਹੀ ਹੁੰਦੇ ਨੇ, ਗਜ਼ਲਾਂ ਜਿਹੜੀਆਂ ਹੁੰਦੀਆਂ ਉਹਨਾਂ ਦੀਆਂ ਬਸ ਉਹ ਤੁਕਬੰਦੀ ਹੁੰਦੀ ਹੈ। ਪਰ ਆਹ ਜਿਹੜਾ ਸੁਨੇਹਾ ਦੇਣ ਵਾਲੇ ਰਾਹਤ ਇੰਦੌਰੀ ਜੀ ਸਾਥੋਂ ਵਿਛੜੇ ਨੇ ਦੋਸਤੋ, ਸੱਚੀ ਮਾਨਾ ਜਿਹੜਾ ਉਦਾਸ ਆ, ਕਿਉਂਕਿ ਥੋੜੇ ਲੋਕ ਰਹਿ ਗਏ ਨੇ ਭਾਰਤ ਦੇ ਵਿੱਚ ਜਿਹੜੇ ਸਿੱਧੀ ਤੇ ਸਪਸ਼ਟ ਗੱਲ ਕਹਿੰਦੇ ਨੇ, ਬੋਲਦੇ ਨੇ ਲਿਖਦੇ ਨੇ। ਅੱਜ ਕੱਲ੍ਹ ਤਾਂ ਉੱਥੇ ਮੈਂ ਮਾਫ਼ੀ ਮੂਫ਼ੀ ਨਹੀਂ ਮੰਗਦਾ ਹੁੰਦਾ, ਮੈਂ ਤਾਂ ਗੱਲ ਕਹਿੰਦਾ ਹੁੰਦਾ। ਕਈ ਲੋਕ ਕਹਿੰਦੇ ਆ ਜੀ ਮੈਨੂੰ ਮਾਫ਼ ਕਰਿਓ, ਮੈਂ ਆਹ ਗੱਲ ਕਹਿਣ ਲੱਗਿਆ, ਮਾਫ਼ੀ ਦੀ ਕੀ ਲੋੜ ਆ, ਆਪਾਂ ਕਿਹੜਾ ਕੋਈ ਜ਼ੁਲਮ ਕਰਨ ਲੱਗੇ ਹਾਂ। ਸਿੱਧਾ ਠੋਕ ਕੇ ਕਹੋ ਵੀ ਜੱਜ ਆ ਜਿਹੜੇ ਤੇ ਜਿਹੜੀਆਂ ਅਦਾਲਤਾਂ ਉਹ ਵੀ ਭ੍ਰਿਸ਼ਟ ਹੋ ਗਈਆਂ, ਜਿਹੜੀਆਂ ਇਮਾਨਦਾਰ ਬੰਦਿਆਂ ਨੂੰ ਤੰਗ ਕਰੀ ਜਾਂਦੀਆਂ। ਸ਼ਿਵਿੰਦਰ ਜੀ ਗੱਲ ਕਰਨਗੇ, ਪ੍ਰਸ਼ਾਂਤ ਭੂਸ਼ਣ, ਅਦਾਲਤੀ ਸਿਸਟਮ ਹੀ ਕਰਪਟ ਹੋ ਗਿਆ, ਰਾਜੇ ਬੇਈਮਾਨ ਹੋ ਗਏ, ਤੇ ਗੱਲ ਫਿਰ ਸਿੱਧੀ ਤੇ ਸਪਸ਼ਟ ਕਰਨੀ ਚਾਹੀਦੀ ਹੈ। ਜਦੋਂ ਜਿਹੜੇ ਰਾਹਤ ਇੰਦੌਰੀ ਜੀ ਸਾਫ਼ ਗੱਲਾਂ ਕਹਿ ਗਏ ਨੇ, ਜਿਹੜੇ ਵਿਛੜੇ ਨੇ ਸਾਥੋਂ, ਹੋਰ ਅਨੇਕਾਂ ਬੁੱਧੀਜੀਵੀ ਇੱਥੇ ਜਿਹਨਾਂ 'ਚ ਤੁੰਨੇ ਹੋਏ ਨੇ, ਪਰਸੋਂ ਐਤਵਾਰ ਨੂੰ ਸ਼ਾਮ ਨੂੰ ਇੱਥੇ ਵੀ ਸਾਡੇ ਸਰੋਕਾਰਾਂ ਦੀ ਆਵਾਜ਼ ਵਾਲੇ ਜਿਹੜੇ ਸੱਜਣ ਨੇ, ਉਹਨਾਂ ਨੇ ਇੱਥੇ ਕੈਨੇਡਾ 'ਚ ਬੈਠਿਆਂ ਜਾਣੀ ਵਿਰੋਧ ਦੀ ਆਵਾਜ਼ ਆ ਜਿਹੜੀ ਬੁਲੰਦ ਕੀਤੀ ਆ, ਕਾਫੀ ਸਾਰੀਆਂ ਆਰਗੇਨਾਈਜੇਸ਼ਨ ਨੇ ਇੱਥੇ ਚੰਗੂਜ਼ੀ ਪਾਰਕ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਉਠਾਈ ਆ ਵੀ ਤੁਸੀਂ ਜਿਹੜੇ ਕਵੀ ਨੇ, ਜਿਹੜੇ ਪੱਤਰਕਾਰ ਨੇ, ਇੰਟਲੈਕਚੁਅਲ ਨੇ, ਈਵਨ ਵਕੀਲ ਨੇ, ਪ੍ਰਸ਼ਾਂਤ ਭੂਸ਼ਣ ਦਾ ਕੇਸ ਆਪਣੇ ਸਾਹਮਣੇ ਹੀ ਆ, ਬਰਬਰਾ ਰਾਓ ਕਵੀ ਆ ਉਹਦਾ ਕੇਸ ਆਪਣੇ ਸਾਹਮਣੇ ਆ, ਪ੍ਰੈਸ ਰਿਪੋਰਟ ਨੇ ਨਾਲ ਲੱਖੇ ਅਰਗੇ ਉਹਨਾਂ ਦਾ ਕੇਸ ਆਪਣੇ ਸਾਹਮਣੇ ਆ, 90% ਤੱਕ ਅਪਾਹਜ ਹੋ ਚੁੱਕਿਆ ਪ੍ਰੋਫੈਸਰ ਸਾਈਂ ਬਾਬਾ, ਉਹਨਾਂ ਨੂੰ ਅਜੇ ਤੱਕ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸਾਡੇ ਸਾਹਮਣੇ ਆ ਜੀ। ਇਹੋ ਜਿਹੇ ਮੌਕੇ ਉਹਨਾਂ ਨੇ ਇੱਥੇ ਪ੍ਰੋਟੈਸਟ ਕੀਤਾ ਕੈਨੇਡਾ ਦੇ ਵਿੱਚੋਂ, ਵਿਰੋਧ ਦੀ ਆਵਾਜ਼ ਆ ਜਿਹੜੀ ਬੁਲੰਦ ਕੀਤੀ ਆ ਕਿ ਇਹਨਾਂ ਨੂੰ ਛੱਡੋ ਤੁਸੀਂ, ਤੇ ਨਾਲ ਹੀ ਲੋਕਾਂ ਨੂੰ ਕਿਹਾ ਕਿ ਜਿਹੜੀ ਹਕੂਮਤ ਆ ਹੁਣ ਡਿਕਟੇਟਰਸ਼ਿਪ ਵੱਲ ਵੱਧ ਰਹੀ ਆ, ਇਹਦੇ ਚ ਕੋਈ ਇਹਦੇ ਚ ਸ਼ੱਕ ਨਹੀਂ ਰਹਿ ਗਿਆ। ਇਹੋ ਜਿਹੇ ਸਮੇਂ ਰਾਹਤ ਇੰਦੌਰੀ ਵਰਗੇ ਇਨਸਾਨ ਦਾ ਤੁਰ ਜਾਣਾ, ਜਿਹੜਾ ਆਵਾਜ਼ ਆਪਣੀ ਸ਼ਬਦਾਂ ਦੇ ਰਾਹੀਂ ਬੁਲੰਦ ਕਰਦਾ, ਵਾਕਿਆ ਦੋਸਤੋ ਅਫਸੋਸਨਾਕ ਆ। ਖੈਰ ਮੈਨੂੰ ਲੱਗਦਾ ਸ਼ਿਵਿੰਦਰ ਜੀ ਹਾਜ਼ਰ ਹੋ ਚੁੱਕੇ ਨੇ, ਇੱਕ ਮਿੰਟ ਉਹਨਾਂ ਨਾਲ ਵੀ ਗੱਲ ਕਰ ਲਈਏ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਚਰਨਜੀਤ ਜੀ, ਮਿਹਰਬਾਨੀ ਜੀ, ਤੁਸੀਂ ਰਾਹਤ ਇੰਦੌਰੀ ਹੋਰਾਂ ਦੀ ਗੱਲ ਕੀਤੀ ਹੈ। ਸੱਚਮੁੱਚ ਆਹ ਸਾਲ ਤੇ ਪਿਛਲਾ ਸਾਲ ਜਿਹੜਾ ਲੰਘ ਕੇ ਗਿਆ, ਤੇ ਸਾਡੇ ਅਦਬ ਦੀਆਂ ਕਾਫੀ ਸਾਰੀਆਂ ਹਸਤੀਆਂ ਨੇ ਜੋ ਸਾਡੇ ਤੋਂ ਪਿਛੜੀਆਂ ਨੇ, ਤੇ ਕਲਾ ਨਾਲ ਜੁੜੀਆਂ ਹੋਈਆਂ, ਸਾਹਿਤ ਨਾਲ ਜੁੜੀਆਂ, ਉਹਦੇ ਵਿੱਚੋਂ ਵੀ ਉਹ ਹਸਤੀਆਂ ਨੇ ਕਲਾ ਸਾਹਿਤ ਦੀਆਂ, ਕਿਉਂਕਿ ਕਲਾ ਸਾਹਿਤ ਵੀ ਦੋ ਤਰ੍ਹਾਂ ਦੀ ਹੈ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਕਹਿੰਦੇ ਨੇ ਕਿ ਦੋ ਧੜਿਆਂ ਵਿੱਚ ਖਲਕਤ ਮੰਡੀ, ਇੱਕ ਲੋਕਾਂ ਦੀ ਇੱਕ ਜੋਕਾਂ ਦੀ, ਸੋ ਜੋਕਾਂ ਵਾਲੀਆਂ ਤੇ ਲੋਕਾਂ ਵਾਲੀਆਂ ਦੋ ਤਰ੍ਹਾਂ ਦੀਆਂ ਹਸਤੀਆਂ ਨੇ। ਲੋਕਾਂ ਵਾਲੀਆਂ ਹਸਤੀਆਂ ਵਾ ਜਿਹੜੀਆਂ ਲੋਕ ਹਸਤੀਆਂ ਨੇ, ਉਹਨਾਂ ਦਾ ਵਿਛੜਨਾ ਸੱਚੀ ਮੁੱਚੀ ਦੁਖਦਾਈ ਹੈ। ਤੇ ਆਹ ਦੋ ਸਾਲਾਂ ਦੇ ਵਿੱਚ ਲੋਕ ਹਸਤੀਆਂ ਸਾਡੇ ਕੋਲੋਂ ਬਹੁਤ ਵਿਛੜੀਆਂ ਨੇ, ਉਹਨਾਂ ਹੀ ਲੋਕ ਹਸਤੀਆਂ ਤੋਂ ਜਿਹੜੇ ਲੋਕਾਂ ਦੀ ਗੱਲ ਕਰਨ ਵਾਲੀਆਂ ਹਸਤੀਆਂ ਵਿੱਚੋਂ ਰਾਹਤ ਇੰਦੌਰੀ ਇੱਕ ਸਨ ਜੀ।
ਬਿਲਕੁਲ ਜੀ, ਸ਼ਿਵਿੰਦਰ ਜੀ ਹੋਲਡ ਕਰਕੇ ਰੱਖਿਓ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਫਿਰ ਆਪਾਂ ਗੱਲਬਾਤ ਕਰਦੇ
ਜੀ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4081-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-505-55-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ, ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਪੰਜਾਬ ਤੋਂ ਸ਼ਿਵਿੰਦਰ ਸਾਡੇ ਨਾਲ ਹਾਜ਼ਰ ਨੇ ਜੀ। ਸ਼ਿਵਿੰਦਰ ਜੀ, ਤੁਸੀਂ ਆਪਾਂ ਜਿਹੜੇ ਮਸਲੇ ਤੇ ਅੱਜ ਗੱਲਬਾਤ ਕਰਨੀ ਹੈ ਤੇ ਤੁਸੀਂ ਥੋੜੇ ਜਿਹੇ ਮਿੰਟ ਸ਼ੁੱਕਰਵਾਰ ਨੂੰ ਵੀ ਇਸ ਵਿਸ਼ੇ ਤੇ ਲਏ ਸੀ। ਸੁਰਜੀਤ ਪਾਤਰ ਜੀ ਵੀ ਲਿਖਦੇ ਨੇ, ਸੁਰਜੀਤ ਪਾਤਰ ਲਿਖਦੇ ਨੇ ਲਾਸ਼ਾਂ ਬਾਰੇ ਤੇ ਵੋਟਾਂ ਬਾਰੇ, ਉਹ ਜਦੋਂ ਮੈਂ ਹੁਣ ਭੁੱਲ ਗਿਆ ਕਿ ਉਹ ਲਾਸ਼ਾਂ ਗਿਣਦੇ ਨੇ
ਕਿਉਂਕਿ ਗਹਿਣਾ ਤਾਂ ਕੀ ਮਿਲਣਾ ਪਾਵੇ ਮਿਲਣੀ ਹੈ ਜਦ ਤੱਕ ਉਹ ਲਾਸ਼ਾਂ ਵੋਟਾਂ ਗਿਣੀਆਂ।
ਬਿਲਕੁਲ ਬਿਲਕੁਲ, ਇਹ ਇਹ ਉਹਨਾਂ ਨੇ ਇਹ ਇਹ ਇੱਕ ਕੰਟੈਕਸਟ ਦੇ ਵਿੱਚ ਕਿਹਾ ਸੀ। ਦੂਜੇ ਕੰਟੈਕਸਟ ਦੇ ਵਿੱਚ ਰਾਹਤ ਇੰਦੌਰੀ ਜੀ ਕਹਿੰਦੇ ਨੇ ਆਪ ਹਿੰਦੂ ਮੈਂ ਮੁਸਲਮਾਨ ਯੇ ਇਸਾਈ ਵੋ ਸਿੱਖ ਯਾਰ ਛੋੜੋ ਯੇ ਸਿਆਸਤ ਹੈ ਚਲੋ ਇਸ਼ਕ ਕਰੇ। ਦੋਨੇ ਗੱਲਾਂ ਦਾ ਮਤਲਬ ਇਹ ਹੀ ਹੈ ਵੀ ਇਹ ਹੁਣ ਇਹ ਮਾਨਵਤਾ ਨਾਲ ਜੋੜਦੇ ਨੇ ਗੱਲ ਵੀ ਛੱਡੋ ਇਹਨਾਂ ਗੱਲਾਂ ਨੂੰ, ਆਓ ਆਪਾਂ ਇਸ਼ਕ ਕਰੀਏ। ਉਹ ਕਹਿੰਦੇ ਜੀ ਆਪਾਂ ਸਿਆਸਤ ਕਰੀਏ ਲੋਕਾਂ ਨੂੰ ਮਰਵਾ ਕੇ ਜਿੰਨੀਆਂ ਮਰਜ਼ੀ
ਕਵਿਤਾ ਜਿਹੜੇ ਲੀਡਰਾਂ ਦੇ ਦਿਨ ਦੀ ਗੱਲ ਕਰਦੀ ਹੈ ਤੇ ਰਾਹਤ ਇੰਦੌਰੀ ਜਿਹੜੀ ਹੈਗੀ ਆ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਆਮ ਇਨਸਾਨ ਨੂੰ ਇੱਕ ਜਿਹੜੀ ਹੈਗੀ ਆ ਇਹ ਜਿਹੜਾ ਸ਼ੇਅਰ ਤੁਸੀਂ ਬੋਲਿਆ ਵੈਸੇ ਤੇ ਕਈ ਸਾਰੇ ਸ਼ੇਅਰਾਂ ਦੇ ਵੱਖੋ ਵੱਖਰੇ ਮਤਲਬ ਨੇ, ਜਿਹੜਾ ਮਤਲਬ ਆਮ ਇਨਸਾਨ ਨੂੰ ਇੱਕ ਜਿਹੜਾ ਹੈਗਾ ਆਸ ਜਾਂ ਜਿਹੜਾ ਹੈਗਾ ਇੱਕ ਵਧੀਆ ਮਤਲਬ ਜਿਹਨੂੰ ਕਹਿੰਦੇ ਵੀ ਆਸ਼ਾਵਾਦੀ ਨਜ਼ਰੀਆ ਰੱਖ ਕੇ ਉਸ ਚੀਜ਼ ਨਾਲ ਜੂਝਣ ਦੀ ਗੱਲ ਦਾ ਅਹਿਸਾਸ ਕਰਵਾਉਂਦੇ ਹੈਗੇ ਨੇ। ਤੇ ਦੋਵਾਂ ਦੀ ਜਿਹੜੀ ਹੈਗੀ ਆ ਮਹੱਤਤਾ ਹੈਗੀ ਆ, ਇੱਕ ਸੱਚਾਈ ਦੱਸਦਾ ਦੂਸਰਾ ਦੱਸਦਾ ਕਿ ਜਿਹੜੀ ਸੱਚਾਈ ਤਾਂ ਚਲੋ ਹੈਗੀ ਹੈ ਪਰ ਇਹਦੇ ਨਾਲ ਹੁਣ ਲੜਿਆ ਕਿਵੇਂ ਜਾਵੇ, ਇਹਦੇ ਨਾਲ ਜਿਹੜੀ ਜ਼ਿੰਦਗੀ ਬਸ਼ਰ ਕਿਵੇਂ ਕੀਤੀ ਜਾਵੇ। ਇਸ ਲਈ ਉਹ ਦੋਵਾਂ ਸ਼ਹਿਰਾਂ ਦਾ ਜਿਹੜਾ ਦੋਵਾਂ ਸ਼ਹਿਰਾਂ ਦੀ ਗੱਲ ਦਾ ਆਪਣੇ ਨਾਲ ਮਹੱਤਵ ਹੈ।
ਬਿਲਕੁਲ ਜੀ, ਤੇ ਸ਼ਿਵਿੰਦਰ ਜਿਹੜੀ ਗੱਲ ਆਪਾਂ ਸ਼ੁੱਕਰਵਾਰ ਨੂੰ ਕਰ ਰਹੇ ਸੀ, ਦੇਸ਼ ਦਾ ਮਾਹੌਲ ਆ ਜਿਹੜਾ ਜਦੋਂ ਦੇਸ਼ ਦੇ ਹਾਕਮ ਆ ਉਧਰਲੇ ਪਾਸੇ ਨੂੰ ਹੋ ਜਾਣ ਤੇ ਵਿਦੇਸ਼ਾਂ ਵਿੱਚ ਵੀ ਜਿਹੜੀ ਫਿਰਕਾ ਪ੍ਰਸਤੀ ਆ ਉਹ ਸਿਰ ਚੱਕ ਰਹੀ ਹੋਵੇ। ਫਿਰਕਾ ਪ੍ਰਸਤੀ ਕਿਵੇਂ ਕਵਾਂਗੇ, ਹੁਣ ਬਹੁਤ ਲੋਕਾਂ ਨੂੰ ਇਹ ਗੱਲ ਬੜੀ ਔਡ ਲੱਗਣੀ ਆ ਜੀ, ਜਦੋਂ ਸੈਕੂਲਰ ਕੰਟਰੀਜ਼ ਦੇ ਵਿੱਚ ਅਸੀਂ ਉੱਥੋਂ ਦੀਆਂ ਅਕੋਮੋਡੇਸ਼ਨ ਦਾ ਫਾਇਦਾ ਲੈ ਕੇ ਸਾਡੇ ਲੋਕ ਜਿੱਥੇ ਵੀ ਜਾਂਦੇ ਨੇ ਉੱਥੋਂ ਦੀਆਂ ਰਿਲੀਜੀਅਸ ਅਕੋਮੋਡੇਸ਼ਨ 'ਚ ਫਾਇਦਾ ਲੈ ਕੇ ਲੋਕਾਂ ਦੇ ਕੰਨਾਂ ਦੇ ਵਿੱਚ ਧੱਕੇ ਦੇ ਨਾਲ ਅੱਲਾ ਅੱਲਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਪਾਉਂਦੇ ਨੇ ਤੇ ਇਹਨਾਂ ਲੋਕਾਂ ਨੂੰ ਇੱਥੇ ਜਿਹੜੇ ਆਲਰੇਡੀ ਲੋਕ ਹੈਗੇ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਯੂਜ਼ ਕਰਦੇ ਨੇ ਤੇ ਉਹ ਵੀ ਇਸ ਤਰੀਕੇ ਨਾਲ ਯੂਜ਼ ਕਰਦੇ ਨੇ ਵੀ ਇਹ ਤਾਂ ਵੋਟ ਬੈਂਕ ਹੀ ਨੇ, ਕੋਈ ਗੱਲ ਨਹੀਂ, ਇੰਨੀ ਕੁ ਅਕੋਮੋਡੇਸ਼ਨ ਆ ਜਿਹੜੀ ਉਹ ਪਈ ਆ ਆਲਰੇਡੀ, ਇਹਨੂੰ ਥੋੜ੍ਹੀ ਜਿਹੀ ਹਵਾ ਦੇ ਕੇ ਤੇ ਇਹਨੂੰ ਯੂਜ਼ ਕਰ ਲਓ। ਸਾਡੇ ਹੁਣ ਧੱਕੇ ਦੇ ਨਾਲ ਇੱਥੇ ਕਹਿੰਦੇ ਜੀ ਕਈ ਸ਼ਹਿਰਾਂ ਦੇ ਵਿੱਚ, ਮਿਸੀਸਾਗਾ ਸ਼ਹਿਰ ਦੇ ਵਿੱਚ ਪਹਿਲਾਂ ਉਹਨਾਂ ਨੇ ਕਿਹਾ ਰਮਾਦਾਨ ਦੇ ਦੌਰਾਨ ਵੀ ਅਸੀਂ ਜਿਹੜਾ ਹੈਗਾ ਸੁਨੇਹਾ ਦਿਆ ਕਰਾਂਗੇ ਸਪੀਕਰ ਲਾ ਕੇ, ਹੁਣ ਸਾਡੇ ਮਿਸੀਸਾਗਾ ਸ਼ਹਿਰ ਦੇ ਵਿੱਚ ਇਹ ਕਿਹਾ ਕਿ ਅਸੀਂ ਸ਼ਾਮ ਨੂੰ 5 ਮਿੰਟ ਅਸੀਂ ਕਿਉਂਕਿ ਲੋਕ ਘਰਾਂ ਦੇ ਵਿੱਚ ਬੈਠੇ ਨੇ ਤੇ ਅਸੀਂ ਵੀ ਆਪਦੇ ਜਿਹੜੇ ਸ਼ਬਦ ਨੇ ਉਹ ਕੁਝ ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਨੇ ਮੰਤਰ ਕਹਿ ਲਓ ਕੁਛ ਮਰਜ਼ੀ ਕਹਿ ਲਓ ਧਾਰਮਿਕ ਸੰਗੀਤ ਜਿਹੜੇ ਮਤਲਬ ਆਉਂਦੇ ਨੇ ਉਹ ਅਸੀਂ ਸੁਣਾਇਆ ਕਰਾਂਗੇ 5 ਮਿੰਟ ਤੇ ਇਹ ਇਹ ਜਿਹੜਾ ਜਿਹੜਾ ਤਿਉਹਾਰਾਂ ਦਾ ਦਿਨ ਹੈ ਜਿਹੜੇ ਜਿਹੜੇ ਚੱਲ ਰਹੇ ਆ ਹੁਣ ਇਹਦੇ ਨਾਲ ਅਲਟੀਮੇਟਲੀ ਲੋਕਾਂ ਨੂੰ ਜਿਹੜੇ ਪੜ੍ਹੇ ਲਿਖੇ ਬੰਦੇ ਨੇ ਉਹ ਮੁਬਾਰਕਾਂ ਦੇ ਰਹੇ ਨੇ ਇੱਕ ਦੂਜੇ ਨੂੰ ਵੀ ਮੁਬਾਰਕਾਂ ਦੇਣ ਵਾਲੀ ਇਹਦੇ ਵਿੱਚ ਕਿੱਡੀ ਕੁ ਗੱਲ ਆ, ਇਹ ਆਪਣੇ ਆਪ ਦੇ ਵਿੱਚ ਇਹ ਪੋਜ਼ਿਟਿਵ ਕਦਮ ਨਹੀਂ, ਭਾਵੇਂ ਸਾਰੀ ਦੀ ਸਾਰੀ ਕੌਂਸਲ ਨੇ ਪਾਸ ਕਰਤਾ ਫਿਰ ਵੀ ਕ੍ਰਿਟੀਸਿਜ਼ਮ ਕਰਨ ਦਾ ਰਾਈਟ ਲੋਕਾਂ ਕੋਲ ਹੈਗਾ। ਐਕਚੁਅਲੀ ਲੋਕਾਂ ਨੂੰ ਮੂਰਖ ਬਣਾਉਣ ਦੀ ਗੱਲ ਆ ਵੀ ਦੇਖੋ ਅਸੀਂ ਇੰਨੀ ਕੁ ਗੱਲ ਕਹਿ ਕੇ ਅਸੀਂ ਮਤਲਬ ਮੁਸਲਮਾਨ ਭਾਈਚਾਰੇ ਦੀ ਗੱਲ ਮੰਨ ਲਈ, ਇੰਨੀ ਕੁ ਗੱਲ ਅਸੀਂ ਮੰਨ ਕੇ ਅਸੀਂ ਹਿੰਦੂ ਭਾਈਚਾਰੇ ਦੀ ਗੱਲ ਮੰਨ ਲਈ ਤੇ ਅਲਟੀਮੇਟਲੀ ਟੇਕ ਤਾਂ ਵੋਟਾਂ ਤੇ ਰੱਖੀ ਹੋਈ ਆ ਜੀ। ਜਿਹੜਾ ਏਅਰ ਪੋਲਿਊਸ਼ਨ ਕਰਤਾ ਉਹਨਾਂ ਨੇ ਉਹਨੂੰ ਕੌਣ ਪੁੱਛੂਗਾ, ਤੇ ਤੁਹਾਡੇ ਤਾਂ ਸਿੱਧਾ ਹੀ ਆ ਜੀ, ਤੁਹਾਡੇ ਤਾਂ ਰਾਜਾ ਨੇ ਜਾ ਕੇ ਸਿੱਧੀ ਹੋਈ ਨਿਉ ਪੱਥਰ ਰੱਖਤਾ ਜੀ ਮੰਦਰ ਦਾ।
ਦੇਖੋ ਤੁਹਾਡੇ ਮੁਲਕ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਹੋ ਰਹੀਆਂ ਠੀਕ ਨੀ, ਕਿਉਂਕਿ ਪਿੱਛੇ ਜਦੋਂ ਤੁਹਾਡੀ ਮੌਜੂਦਾ ਹਕੂਮਤ ਨੇ ਵੀ ਜਦੋਂ ਇਹਦੀ ਪਹਿਲੀ ਪਾਰੀ ਸੀਗੀ ਸੈਂਟਰ ਵਾਲੀ ਦੀ, ਉਹਨੇ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਦਾ ਪ੍ਰਕਾਸ਼ ਉਹ ਕਰ ਦਿੱਤਾ ਸੀ ਸੰਸਦ ਦੇ ਵਿੱਚ, ਬਹੁਤ ਸਾਰੇ
ਸਿੱਖਾਂ ਨੇ
ਤੇ ਮੈਨੂੰ ਵੀ ਕਹਿਣ ਲੱਗੇ ਕਿ ਮੁਬਾਰਕ ਹੁਣ, ਮੈਂ ਵੀ ਕਿਹੜੀ ਗੱਲ ਦੀ ਮੁਬਾਰਕ ਹੋਵੇ, ਕਹਿੰਦੇ ਵੀ ਦੇਖ ਲਓ ਹਿੰਦੁਸਤਾਨ ਦੀ ਹਕੂਮਤ ਸਿੱਖਾਂ ਦਾ ਕੁਛ ਨੀ ਕਰ ਰਹੀ, ਕੈਨੇਡਾ ਦੀ ਹਕੂਮਤ ਨੇ ਬਹੁਤ ਕਰ ਦਿੱਤਾ। ਮੈਂ ਕਿਹਾ ਇਹ ਕੋਈ ਮੁਬਾਰਕ ਵਾਲੀ ਗੱਲ ਨੀ, ਇਹ ਮਾੜੀ ਗੱਲ ਹੈ। ਮਾੜੀ ਗੱਲ ਇਸ ਲਈ ਹੈ ਕਿਉਂਕਿ ਕੈਨੇਡਾ ਇੱਕ ਸੱਭਿਆਚਾਰਕ ਤੌਰ ਤੇ ਬਹੁਤ ਸੱਭਿਆਚਾਰਕ ਮੁਲਕ ਹੈਗਾ, ਸੈਕੂਲਰ ਮੁਲਕ ਹੈ। ਜਦੋਂ ਇਹ ਸਰਕਾਰਾਂ ਨੇ ਨਾ ਜਿਹੜੇ ਏਦਾਂ ਵੱਖ ਵੱਖ ਧਰਮਾਂ ਨੂੰ ਖੁਸ਼ ਕਰਨ ਲੱਗ ਜਾਂਦੀਆਂ ਨੇ, ਉਹ ਕਿਤੇ ਨਾ ਕਿਤੇ ਆਪਣਾ ਤਾਂ ਉਹਨੂੰ ਸਿੱਧਾ ਕਰਦੀਆਂ ਨੇ, ਪਰ ਜਿਹੜੀਆਂ ਉਸ ਮੁਲਕ ਦੀਆਂ ਬਹੁਤ ਨਰੋਈਆਂ ਕਦਰਾਂ ਕੀਮਤਾਂ ਹੁੰਦੀਆਂ ਸੈਕੂਲਰਿਜ਼ਮ ਦੀਆਂ, ਉਹਨੂੰ ਮਤਲਬ ਖੋਖਲਾ ਵੀ ਕਰਦੀਆਂ। ਫਿਰ ਇਕੱਲਾ ਸੈਕੂਲਰਿਜ਼ਮ ਖੋਖਲਾ ਨਹੀਂ ਹੁੰਦਾ ਚਰਨਜੀਤ, ਕਿਉਂਕਿ ਇੰਡੀਆ ਦੀ ਸਭ ਤੋਂ ਵੱਡੀ ਮਿਸਾਲ ਹੈ ਜਿਹੜੀ ਕਿ ਅੱਜ ਅਸੀਂ ਬੈਠੇ ਹਾਂ ਜਿਹੜੇ ਮੁਲਕ ਦੇ ਵਿੱਚ ਮੈਂ ਦੇਖ ਰਿਹਾ ਵਾਂ, ਤਾਂ ਉਹ ਹੈ ਫਿਰ ਸੈਕੂਲਰਿਜ਼ਮ ਤੋਂ ਬਾਅਦ ਉਹਦੇ ਨਾਲ ਨਾਲ ਲੋਕਤੰਤਰ ਦਾ ਵੀ ਭੋਗ ਪੈਂਦਾ। ਜਿਹਨਾਂ ਮੁਲਕਾਂ ਦੇ ਵਿੱਚ ਸੈਕੂਲਰ ਮੁਲਕ ਨਹੀਂ ਹੈਗੇ ਨਾ, ਉਹਨਾਂ ਦਾ ਤੁਸੀਂ ਚੱਕ ਕੇ ਦੇਖ ਲਓ ਉਹਨਾਂ ਦੀ ਹਿਸਟਰੀ ਵੀ ਤੇ ਉਹਨਾਂ ਮੁਲਕਾਂ ਨੂੰ ਵੀ, ਉੱਥੇ ਲੋਕਤੰਤਰ ਦੀਆਂ ਬੁਨਿਆਦ ਵੀ ਕੋਈ ਬਹੁਤੀ ਵਧੀਆ ਨਹੀਂ ਹੈਗੀ। ਤੇ ਉਹਦੇ ਵਿੱਚ ਜਿਹੜਾ ਹੈਗਾ ਜਿਵੇਂ ਹੁਣ ਬੀਜੇਪੀ ਵਾਲੇ ਕਹਿੰਦੇ ਨੇ ਕਿ ਅਸੀਂ ਇੱਕ ਧਰਮ ਦਾ ਮੁਲਕ ਬਣਾਉਣਾ, ਹਿੰਦੂ ਰਾਸ਼ਟਰ ਬਣਾਉਣਾ, ਤਾਂ ਉਹਦੇ ਵਿੱਚ ਜਿਹੜਾ ਹੈਗਾ ਦੂਜੇ ਧਰਮਾਂ ਦੇ ਬੰਦੇ ਦੋਵੇਂ ਦਰਜੇ ਦੇ ਹੋਣਗੇ। ਅੱਜ ਮੈਂ ਜਿਹੜਾ ਇਸ ਬਹਾਨੇ ਥੋੜ੍ਹਾ ਜਿਹਾ ਇੱਕ ਨਵੇਂ ਐਂਗਲ ਤੋਂ ਗੱਲ ਕਰਨ ਲੱਗਿਆ ਸੀ। ਮੈਂ ਸ਼ੁੱਕਰਵਾਰ ਨੂੰ ਜਿਹੜੀ ਗੱਲ ਕੀਤੀ ਉਹਦੇ ਵਿੱਚ ਦੱਸਿਆ ਸੀ ਕਿ ਕਿਵੇਂ ਸਾਡਾ ਜਿਹੜਾ ਸੈਕੂਲਰ ਮੁਲਕ ਦਾ ਪ੍ਰਧਾਨ ਮੰਤਰੀ ਆ, ਜੋ ਕਿ ਆਪ ਸੈਕੂਲਰ ਨਹੀਂ ਹੈਗਾ, ਉਹ ਮੰਦਰ ਦੇ ਮਾਮਲੇ ਵਿੱਚ ਜਿਹੜਾ ਹੈਗਾ ਪੂਰੀ ਤਰ੍ਹਾਂ ਥੱਲੇ ਜਿਹੜਾ ਵਿਛ ਗਿਆ, ਉਹਨੇ ਹੋ ਕੇ ਜਿਹੜਾ ਹੈਗਾ ਮੱਥਾ ਟੇਕਿਆ, ਹੋਰ ਇੱਥੋਂ ਤੱਕ ਕਿ ਜਿਹੜਾ ਹੈਗਾ ਪੰਡਿਤ ਵੀ ਉਹਨੂੰ ਕਹਿ ਰਿਹਾ ਕਿ ਬ੍ਰਾਹਮਣ ਦੇਵਤਾ ਤੈਨੂੰ ਜਿਹੜਾ ਆਸ਼ੀਰਵਾਦ ਦੇਵੇਗਾ, ਮਤਲਬ ਉਹਦੇ ਵਿੱਚ ਸਭ ਤੋਂ ਉੱਤੇ ਰਾਮ ਤੋਂ ਵੀ ਉੱਤੇ ਬ੍ਰਾਹਮਣ ਦੇਵਤਾ ਸੀਗਾ, ਇਹ ਸਾਰਾ ਕੁਝ ਅਸੀਂ ਦੇਖਿਆ। ਮੈਂ ਅੱਜ ਸਿਰਫ ਥੋੜ੍ਹਾ ਜਿਹਾ ਗੱਲ ਵਿਰੋਧੀ ਧਿਰਾਂ ਉੱਤੇ ਕਰਨ ਲੱਗਿਆ ਚਰਨਜੀਤ, ਜਿਹੜੀ ਕਿ ਸਵਾਲ ਉੱਠਣਾ ਲਾਜ਼ਮੀ ਹੈ।
ਤੁਹਾਡੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਨਾ ਜਿਹੜੀ ਤੁਸੀਂ ਗੱਲ ਉਹ ਕੀਤੀ ਆ ਨਾ ਕਿ ਅਖੰਡ ਪਾਠ ਆ ਜਿਹੜਾ ਪਾਰਲੀਮੈਂਟ ਚ ਕਰਵਾਇਆ ਸੀ, ਸ਼ਿਵਿੰਦਰ ਜੀ ਇੱਥੇ 20 ਦੇ ਕਰੀਬ ਪੰਜਾਬੀ ਨੇ, ਉਹਨਾਂ ਚ ਬਹੁਤ ਥੋੜੇ ਪੰਜਾਬੀ ਨੇ MP ਜਿਹਨਾਂ ਨੇ ਆਵਾਜ਼ ਉਠਾਈ ਆ ਵੀ ਸੱਚੀ ਮੁੱਚੀ ਜੇ ਤੁਸੀਂ ਫਾਇਦਾ ਹੀ ਕਰਨਾ, ਅਫਗਾਨਿਸਤਾਨ ਦੇ ਵਿੱਚ ਸਿੱਖ ਤੇ ਹਿੰਦੂ ਫਸੇ ਹੋਏ ਨੇ ਤੇ ਉੱਥੇ ਉਹ ਸਿਕਿਓਰ ਨੀ ਫੀਲ ਕਰਦੇ ਕਿਉਂਕਿ ਹੋਰ ਦੇਸ਼ਾਂ ਤੋਂ ਵੀ ਸ਼ਰਨਾਰਥੀ ਇੱਥੇ ਆਉਂਦੇ ਨੇ, ਬਈ ਤੁਸੀਂ ਉਹਨਾਂ ਨੂੰ ਕੱਢ ਕੇ ਭਾਈ ਇੱਥੇ ਕੈਨੇਡਾ ਲੈ ਆਓ, ਤੇ ਸਾਡੇ ਜਿਹੜੇ ਪਗੜੀਧਰ ਹੈਗੇ ਨੇ ਜਾਂ ਪੰਜਾਬੀ ਨੇ ਜਾਂ ਈਵਨ ਸਿੱਖ ਕਹਿ ਲਈਏ ਆਪਾਂ MP ਨੇ, ਉਹਨਾਂ ਨੇ ਉਨੀ ਕੋਸ਼ਿਸ਼ ਹੀ ਨੀ ਕੀਤੀ। ਉਨੀ ਕੋਸ਼ਿਸ਼ ਕੀ ਜੀ, ਉਹਨਾਂ ਨੇ ਗੱਲ ਨੂੰ ਹੀ ਹੰਗਾਰਾ ਨਹੀਂ ਦਿੱਤਾ, ਬਹੁਤ ਨੇ, ਮੈਜੋਰਿਟੀ ਨੇ। ਹੁਣ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਨਾ, ਤੇ ਨਾ ਹੀ ਜਿਹੜੀਆਂ ਸਿਟੀ ਕੌਂਸਲ ਦੇ ਵਿੱਚ ਆ ਜਿਹੜੇ ਲੋਕ ਇਹੋ ਜਿਹੇ ਮਤੇ ਪਵਾਉਂਦੇ ਨੇ ਅੱਗੇ ਜਾ ਕੇ ਕਿ ਭਾਈ ਬ੍ਰੌਡਕਾਸਟ ਸਪੀਕਰ ਦੇ ਰਾਹੀਂ ਹੋਣਾ ਚਾਹੀਦਾ, ਉਹਨਾਂ ਨੂੰ ਸੋਚਣਾ ਚਾਹੀਦਾ ਇਹਨਾਂ ਗੱਲਾਂ ਬਾਰੇ, ਬਈ ਭਾਈ ਜੇ ਤੁਸੀਂ ਰੀਅਲੀ ਕਿਸੇ ਦਾ ਫਾਇਦਾ ਕਰਨਾ ਤੇ ਫਿਰ ਤੁਸੀਂ ਇਹ ਆਵਾਜ਼ ਆ ਜਿਹੜੀ ਆਪਣੇ, ਕਿਉਂਕਿ ਤੁਹਾਡੇ ਕੋਲ ਪਾਵਰ ਹੈਗੀ ਆ, ਤੁਸੀਂ ਚੁਣੇ ਹੋਏ ਨੁਮਾਇੰਦੇ ਨੇ, ਭਾਵੇਂ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਆਉਂਦੀ, ਪਰ ਤੁਹਾਡੇ ਖੇਤਰ ਦੇ ਵਿੱਚ ਜਿਹੜੇ MP ਨੇ ਤੁਸੀਂ ਉਹਨਾਂ ਦੇ ਤਾਂ ਹੀ ਆਪਣੀ ਆਵਾਜ਼ ਉਠਾ ਕੇ ਭਾਈ ਸੱਚੀ ਮੁੱਚੀ ਜੇ ਤੁਸੀਂ ਬਾਹਰ ਬੈਠੇ ਲਾਚਾਰ ਹਿੰਦੂ ਜਾਂ ਜਿਹੜੇ ਸਿੱਖ ਨੇ ਅਫਗਾਨਿਸਤਾਨ ਜੇ ਉਹਨਾਂ ਦਾ ਫਾਇਦਾ ਕਰਨ ਦਾ, ਭਾਈ ਉਹਨੂੰ ਇੱਥੇ ਲੋਕ ਬਾਹਰੋਂ ਵੀ ਸ਼ਰਨਾਰਥੀ ਆ ਹੀ ਰਹੇ ਨੇ।
ਮਤਲਬ ਤੁਹਾਡਾ ਸਵਾਲ ਬਹੁਤ ਵਾਜਬ ਸੀ, ਬੜੀ ਬੜੀ ਦਲੀਲ ਪੂਰਵਕ ਸਵਾਲ ਹੈ, ਪਰ ਮੈਨੂੰ ਪਤਾ ਵੀ ਇਹ ਸਵਾਲ ਦੇ ਉੱਤੇ ਖੜਨਗੇ ਨਹੀਂ, ਉਹਦਾ ਕਾਰਨ ਹੈ ਚਰਨਜੀਤ, ਸਾਡਾ ਜਿਹੜਾ ਆਪਣਾ ਭਾਈਚਾਰਾ ਪੰਜਾਬੀ ਭਾਈਚਾਰਾ ਉਹਦੇ ਵਿੱਚ ਸਿੱਖ ਭਾਈਚਾਰਾ ਸੀ, ਇੱਦਾਂ ਦੇ ਲੋਕ ਅਸੀਂ ਆਪਣਿਆਂ ਨੂੰ ਮਤਲਬ ਕੈਨੇਡਾ ਵਰਗੇ ਵਿਕਸਿਤ ਮੁਲਕਾਂ ਵਿੱਚ ਬੁਲਾ ਕੇ ਜਿਹੜਾ ਖੁਸ਼ ਨਹੀਂ ਹੈਗੇ, ਆਪਾਂ ਕਹਿੰਦੇ ਕਿ ਦੇਖੋ ਜੀ ਉਹ ਜਵਾਕ ਆ ਕੇ ਗੰਦ ਪਾਉਂਦੇ ਨੇ ਜੀ, ਫਲਾਣਾ ਕਰਦੇ ਨੇ, ਤਾਂ ਅਸੀਂ ਅਫਗਾਨਿਸਤਾਨ ਵਾਲੇ ਸਿੱਖਾਂ ਨੂੰ ਕਿਵੇਂ ਬੁਲਾਵਾਂਗੇ, ਕਿਉਂਕਿ ਜਦੋਂ ਅਸੀਂ ਐਂ ਵੀ ਦੇਖਦੇ ਹਾਂ ਨਾ ਧਰਮ ਦੇ ਐਂਗਲ ਤੋਂ ਵੀ, ਫਿਰ ਉੱਥੋਂ ਤੋਂ ਅਸੀਂ ਚਾਹੁੰਦੇ ਹਾਂ ਵੀ ਕੋਈ ਵੀ ਧਰਮ ਵਾਲਾ, ਹਿੰਦੂ ਧਰਮ ਵਾਲਾ, ਸਿੱਖ ਧਰਮ ਵਾਲਾ, ਮੁਸਲਮਾਨ ਵਾਲਾ, ਵੀ ਸਾਡੇ ਧਰਮ ਦੀ ਗਿਣਤੀ ਵਧੇ, ਪਰ ਜਿਹੜਾ ਉਹਨੂੰ ਧਰਮ ਦੀ ਪੋਲੀਟਿਕਸ ਵਿੱਚ ਨਾ ਜਾਂ ਧਰਮ ਦੀ ਖੁਸ਼ਹਾਲੀ ਵਿੱਚ ਇੱਕ ਖਾਸ ਤਰ੍ਹਾਂ ਦੇ ਸਿੱਖਾਂ ਦਾ ਹੀ ਦਬਦਬਾ, ਜੇ ਅਸੀਂ ਪੰਜਾਬ 'ਚ ਰਹਿੰਦੇ ਹਾਂ ਅਸੀਂ ਕਹਾਂਗੇ ਕਿ ਖਾਸ ਤਰ੍ਹਾਂ ਦੀ ਜਿਹੜੀ ਜਾਤ ਹੈ ਉਹ ਜਾਤ ਅੱਗੇ ਆਵੇ, ਜੇ ਅਸੀਂ ਮਤਲਬ ਬ੍ਰੋਡਲੀ ਪੂਰੇ ਦੁਨੀਆਂ 'ਚ ਦੇਖਣਾ ਤਾਂ ਅਸੀਂ ਇਹ ਤਾਂ ਕਹਿੰਦੇ ਹਾਂ ਕਿ ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ, ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਹ ਪੰਥ ਦੀਆਂ ਗੂੰਜਾਂ ਤਾਂ ਪੈਣ ਪਰ ਗੂੰਜਾਂ ਪਾਉਣ ਵਿੱਚ ਅਗਵਾਈ ਕਰਨ ਵਾਲੇ ਇੱਕ ਖਾਸ ਤਰ੍ਹਾਂ ਦੇ ਬੰਦੇ ਹੋਣ। ਇਹ ਬਿਲਕੁਲ ਹੋ ਸਕਦਾ ਹੀ ਹੈ ਜਿਵੇਂ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪਿੱਛੇ ਜੇ ਕਹਿ ਦਿੱਤਾ ਸੀਗਾ ਕਿ ਜਿਹੜਾ ਨੇਪਾਲ ਜਿਹੜਾ ਰਾਮ ਜਿਹੜਾ ਹੈਗਾ ਨੇਪਾਲੀ ਹੈ, ਤੇ BJP ਤੇ RSS ਨੂੰ ਬਹੁਤ ਮਿਰਚਾਂ ਲੱਗੀਆਂ ਸੀ, ਉਹਦਾ ਕਾਰਨ ਇਹ ਹੈਗਾ ਉਹ ਰਾਮ ਦੇ ਭਗਤ ਬਣਾਉਣਾ ਤਾਂ ਚਾਹੁੰਦੇ ਨੇ, ਪਰ ਰੈਡੀ ਰਾਮ ਦੀ ਸ਼ਕਲ ਆ ਨਾ ਉਹ ਨੇਪਾਲੀ ਗੋਰਖੇ ਦੇ ਤੌਰ ਤੇ ਨਹੀਂ ਦੇਖਣਾ ਚਾਹੁੰਦੇ, ਉਹ ਦੇਖਣਾ ਚਾਹੁੰਦੇ ਨੇ ਹਿੰਦੁਸਤਾਨ ਦਾ ਵੀ ਉੱਤਰ ਭਾਰਤ ਦਾ, ਉਹਨਾਂ ਨੂੰ ਰਾਮ ਤੋਂ ਨੂੰ ਜਿਹੜਾ ਦੱਖਣ ਦਾ ਬਣਾ ਕੇ ਵੀ ਨਫ਼ਰਤ ਹੈ, ਕਿਉਂਕਿ ਇਹਦੇ ਵਿੱਚ ਇੱਕ ਨਸਲਵਾਦ ਵੀ ਪਿਆ ਹੋਇਆ। ਇਸ ਕਰਕੇ ਜਿਹੜਾ ਹੈਗਾ ਮਸਤ ਤਾਰਾ ਸਿੰਘ ਨੇ ਕਦੇ ਕਿਹਾ ਸੀਗਾ ਜਦੋਂ ਉੱਥੋਂ ਪੁੱਛਿਆ ਗਿਆ ਸੀਗਾ ਕਿ ਤੁਸੀਂ ਤਾਂ ਕਸ਼ਮੀਰੀ ਸਿੱਖਾਂ ਦੀ ਸਾਰ ਲਵੋ, ਤਾਂ ਉਹਨੇ ਵਿਅੰਗ 'ਚ ਕਿਹਾ ਸੀ ਹੱਸ ਕੇ ਕਿ ਕਸ਼ਮੀਰੀ ਸਿੱਖ ਤਾਂ ਸਾਡਾ ਦਸਵਾਂ ਦਸਵੰਧ ਨੇ, ਕਹਿਣ ਦਾ ਮਤਲਬ ਹੈਗਾ ਕਿ ਜਿਹੜੇ ਅਫਗਾਨਿਸਤਾਨ ਵਾਲੇ ਸਿੱਖ ਉਹ ਤਾਂ ਬੇਚਾਰੇ ਕਿਸੇ ਗਿਣਤੀ 'ਚ ਨਹੀਂ ਹੋਣਗੇ, ਉਹਨਾਂ ਨੂੰ ਤਾਂ ਉਹ ਅਫਗਾਨੀ ਸਮਝਦੇ ਹੋਣਗੇ, ਸੋ ਧਰਮ ਦੇ ਅੰਦਰ ਵੀ ਬਹੁਤ ਸਾਰੇ ਫਿਰ ਜਿਹੜਾ ਹੈਗਾ ਜਿਹਨੂੰ ਕਹਿੰਦਾ ਕੈਟਾਗਰੀਆਂ ਪਈਆਂ ਹੈਗੀਆਂ ਨੇ। ਇਸ ਕਰਕੇ ਤੁਹਾਡੀ ਦਲੀਲ ਉਹਨਾਂ ਲੋਕਾਂ ਲਈ ਬਹੁਤ ਅੱਛੀ ਸੀ, ਸਵਾਲ ਜਿਹੜਾ ਤੁਸੀਂ ਕਿਹਾ ਤੇ ਜਿਹਨਾਂ ਲੋਕਾਂ ਨੇ ਉਠਾਇਆ ਇਹ ਸਵਾਲ ਕਿ ਅਫਗਾਨਿਸਤਾਨ ਵਾਲੇ ਸਿੱਖਾਂ ਦੀ ਵਿਚਾਰ ਲਓ, ਪਰ ਇਹਦੇ ਉੱਤੇ ਖੜਨਗੇ ਨਹੀਂ ਕਿਉਂਕਿ ਦੂਜਾ ਕੰਮ ਸੌਖਾ ਖੰਡ ਪਾਠ ਵਾ ਜੀ।
ਬਿਲਕੁਲ ਜੀ ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਰਾਜਕਲਸੀ ਸਪਾਂਸਰ ਕਰ ਰਹੇ ਨੇ, 416-566-2075 ਰਾਜਕਲਸੀ ਦਾ ਨੰਬਰ ਹੈ ਜੀ। ਰੀਅਲ ਸਟੇਟ ਸੇਲਸ ਪਰਸਨ ਨੇ ਜੀ ਰਾਜਕਲਸੀ ਜੀ, ਪ੍ਰੋਪਰਟੀ ਖਰੀਦਰ ਵੇਚਣ ਦਾ ਕੰਮ ਕਰਦੇ ਨੇ, ਤੁਸੀਂ ਬਾਇਰ ਹੋ ਸੈਲਰ ਹੋ, ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਕੋਈ ਇੰਡਸਟਰੀ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਘਰ ਲੈਣਾ, ਅੱਜ ਕੱਲ੍ਹ ਘਰਾਂ ਦੀ ਬੜੀ ਸ਼ੋਰਟੇਜ ਆਈ ਹੋਈ ਹੈ, ਤੁਹਾਡੇ ਕੋਲ ਆਪਣਾ ਰੀਅਲਟਰ ਹੋਣਾ ਚਾਹੀਦਾ ਜੇ ਤੁਸੀਂ ਘਰ ਖਰੀਦਣਾ, ਤੇ ਤੁਹਾਡਾ ਫਾਇਦਾ ਹੋ ਜਾਂਦਾ ਜੀ ਇਸ ਗੱਲ ਦੇ ਵਿੱਚ। ਨੰਬਰ ਉਹਨਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਦੋਸਤੋ, ਮੇਰੇ ਪਰਸਨਲ ਫੋਨ ਦੇ ਉੱਤੇ ਫੋਨ ਨਾ ਕਰੋ, ਫਿਰ ਮੈਨੂੰ ਨਾ ਪ੍ਰੋਬਲਮ ਆਉਂਦੀ, ਕਈ ਵਾਰੀ ਫੋਨ ਦੇ ਵੀ ਸਾਡਾ ਸਾਰਾ ਡਾਟਾ ਹੁੰਦਾ ਤੇ ਫਿਰ ਅਸੀਂ ਕਈ ਵਾਰੀ ਇਹ ਹੁੰਦਾ ਕਿ ਪਤਾ ਹੀ ਨਹੀਂ ਲੱਗਦਾ ਸਾਨੂੰ ਉਧਰੋਂ ਐਡ ਬੋਲ ਰਹੇ ਹੁੰਦੇ ਆ ਕਿਤੇ, ਉਹਨਾਂ ਨੂੰ ਸਕਰੀਨ ਦੇ ਉੱਤੇ ਕਾਲ ਆ ਜਾਂਦੀ, ਫਿਰ ਸਾਨੂੰ ਰੁਕਣਾ ਪੈਂਦਾ, ਇਸ ਕਰਕੇ ਮੇਰੇ ਪਰਸਨਲ ਫੋਨ ਤੇ ਫੋਨ ਜਿਹੜਾ ਨਾ ਕਰੋ ਤਾਂ ਦੋਸਤੋ।
ਇੱਥੇ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਤੁਸੀਂ ਰਾਜ ਕਲਸੀ ਨਾਲ ਸੰਪਰਕ ਕਰਨਾ, ਆਪਣਾ ਘਰ ਵੇਚਣਾ ਚਾਹੁੰਦੇ ਹੋ, ਥੋੜੇ ਸਮੇਂ ਦੇ ਵਿੱਚ ਉਹ ਮਤਲਬ ਵਧੀਆ ਪ੍ਰਾਈਸ ਤੇ, ਵਾਜਬ ਪ੍ਰਾਈਸ ਤੇ ਤੁਹਾਡਾ ਘਰ ਆ ਜਿਹੜਾ ਵੇਚ ਸਕਦੇ. ਅੱਜ ਕੱਲ੍ਹ ਮਾਹਰ ਰੀਅਲਟਰ ਵੀ ਨੀ ਮਿਲਦੇ ਜੀ. 416-566-2075 ਨੰਬਰ ਆ ਜੀ, 416-566-2075. ਜਦੋਂ ਕੋਈ ਪ੍ਰੋਪਰਟੀ ਵੇਚਣੀ ਹੋਵੇ, ਰੀਅਲ ਸਟੇਟ ਵਾਲਾ ਪਹਿਲਾਂ ਦੇਖਦਾ ਕਿ ਮੈਨੂੰ ਕਮਿਸ਼ਨ ਕਿੰਨਾ ਬਣੂ, ਹਾਲਾਂਕਿ ਮੈਂ ਵੀ ਰੀਅਲ ਸਟੇਟ ਵਾਲਾ, ਸਿੱਧੀ ਜੀ ਗੱਲ ਆ ਜੀ. ਪਰ ਇਸ ਤਰ੍ਹਾਂ ਸੋਚਣਾ ਚਾਹੀਦਾ ਵੀ ਕਮਿਸ਼ਨ ਤਾਂ ਸਾਡਾ ਜਿਹੜਾ ਹੈਗਾ ਉਹ ਬਾਈ ਪ੍ਰੋਡਕਟ ਆ, ਜਦੋਂ ਅਸੀਂ ਵਧੀਆ ਸਰਵਿਸ ਦੇਤੀ ਤੇ ਕਮਿਸ਼ਨ ਤਾਂ ਬਣ ਹੀ ਜਾਣਾ. ਮੈਨੂੰ ਲੱਗਦਾ ਵੀ ਜੇ ਪ੍ਰੋਪਰਟੀ ਤੁਸੀਂ ਆਪਣੇ ਬਾਇਰ ਨੂੰ ਵਾਜਬ ਪ੍ਰਾਈਸ ਦੇ ਉੱਤੇ ਦਵਾ ਦਿਓ ਤੇ ਤੁਹਾਡਾ ਟਰੈਕ ਰੈਕਰਡ ਬਣ ਜੇ ਵੀ, ਤੇ ਸੈਲਰ ਦੀ ਪ੍ਰੋਪਰਟੀ ਤੁਸੀਂ ਵਾਜਬ ਪ੍ਰਾਈਸ ਦੇ ਉੱਤੇ ਵੇਚ ਦਿਓ ਤੇ ਤੁਹਾਡਾ ਟਰੈਕ ਰੈਕਰਡ ਬਣ ਜੇ ਬਈ ਇਹ ਆਪਣੇ ਇੰਟਰਸਟ, ਆਪਣੇ ਜਿਹੜੇ ਕਲਾਇੰਟਸ ਦੇ ਇੰਟਰਸਟ ਨੇ ਉਹਨੂੰ ਮੂਹਰੇ ਰੱਖਦਾ, ਤੇ ਫਿਰ ਤੁਹਾਨੂੰ ਕਮਿਸ਼ਨ ਦੀ ਵੀ ਕਮੀ ਨਹੀਂ ਰਹਿੰਦੀ ਜੀ. ਇਸ ਕਰਕੇ ਜੀ ਤੁਸੀਂ ਜਦੋਂ ਮਾਹਰ ਰੀਅਲਟਰ ਕੋਲ ਜਾਂਦੇ ਹੋ, ਰਾਜ ਕਲਸੀ ਵਰਗੇ ਕਰਕੇ ਤੁਹਾਡੀਆਂ ਲੋੜਾਂ ਦਾ ਖਿਆਲ ਰੱਖਦੇ ਨੇ, 416-566-2075 ਇਹਨਾਂ ਦਾ ਨੰਬਰ ਹੈ. ਜੇ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ, ਫਿਰ ਪ੍ਰਦੀਪ ਗੋਇਲ ਕੋਲ ਜਾਣਾ, 647-278-5003 ਪ੍ਰਦੀਪ ਗੋਇਲ ਦਾ ਨੰਬਰ ਆ. ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਇੰਸ਼ੋਰੈਂਸ ਕਰਦੇ ਨੇ ਜੀ. ਕਈ ਵਾਰੀ ਰਿਨਿਊਅਲ ਆਈ ਹੁੰਦੀ ਆਪਣੀ ਤੇ ਆਪਾਂ ਪੁਰਾਣੀ ਕੰਪਨੀ ਨਾਲ ਹੀ ਜੁੜੇ ਰਹਿੰਦੇ ਹਾਂ. ਅੱਜ ਕੱਲ੍ਹ ਜੀ ਕੰਪੈਟੀਟਿਵ ਮਾਰਕੀਟ ਆ, ਬਹੁਤ ਸਾਰੀਆਂ ਕੰਪਨੀਆਂ ਮਾਰਕੀਟ 'ਚ ਨੇ. ਹੋ ਸਕਦਾ ਜਦੋਂ ਤੁਸੀਂ 20 ਸਾਲ ਪਹਿਲਾਂ ਇੰਸ਼ੋਰੈਂਸ ਕਰਾਉਣੀ ਸੀ, ਥੋੜੀਆਂ ਕੰਪਨੀਆਂ ਹੁੰਦੀਆਂ ਹੋਣ. ਇਹ ਮਾਹਰ ਬੰਦੇ ਨੇ ਜੀ, ਪ੍ਰਦੀਪ ਗੋਇਲ ਜੀ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਏ, ਤੁਹਾਡੇ ਮਹੀਨੇ ਦੇ 40-50-100 ਡਾਲਰ ਬਚ ਜਾਣਗੇ. ਨੰਬਰ ਇਹਨਾਂ ਦਾ 647-278-5003. ਤੁਸੀਂ ਰੈਨੋਵੇਸ਼ਨ ਕਰਾ ਰਹੇ ਹੋ ਘਰ ਦੀ ਤੇ ਲੱਗਦੇ ਹੱਥ ਕਿਚਨ ਵੀ ਬਦਲਾ ਦਿਓ ਜੀ, ਨਵੀਂ ਕਿਚਨ ਬਣਾ ਦਿਓ, ਸੋਹਣੀ ਕਿਚਨ. 905-673-2872 ਔਰਾ ਕਿਚਨ ਦਾ ਨੰਬਰ ਆ. ਹਾਈ ਐਂਡ ਕਿਚਨ ਬਣਾਉਂਦੇ ਨੇ ਜੀ, ਕਸਟਮ ਬਿਲਟ ਕਿਚਨ, ਕਸਟਮ ਮੇਡ ਕਿਚਨ ਇਹ ਬਣਾਉਂਦੇ ਨੇ. ਬੜੀਆਂ ਸੋਹਣੀਆਂ ਕੈਬਨਿਟਸ, ਬੜੇ ਸੋਹਣੇ ਕਾਊਂਟਰ ਟੋਪਸ, ਮਤਲਬ ਘਰ ਦੀ ਦੇਖੀ ਬਦਲ ਜਾਂਦੀ ਹੈ ਜੀ. ਤੁਸੀਂ ਜਦੋਂ ਜਾਓਗੇ, ਜਿਹੜੇ ਘਰ ਦੇ ਵਿੱਚ ਔਰਾ ਕਿਚਨ ਦੀ ਕਿਚਨ ਲੱਗੀ ਹੋਵੇ, ਤੇ ਤੁਸੀਂ ਉਹਨਾਂ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ ਜੀ. ਹਰੇਕ ਕੋਈ ਪੁੱਛਦਾ ਭਾਈ ਕਿਚਨ ਆ ਜਿਹੜੀ ਕਿੱਥੋਂ ਲਵਾਈ ਆ. 905-673-2872 ਔਰਾ ਕਿਚਨ ਦਾ ਨੰਬਰ ਆ, ਤਾਲਮੇਲ ਕਰ ਲਿਓ ਉਹਨਾਂ ਨਾਲ. ਹਾਂਜੀ ਸ਼ਿਵਿੰਦਰ ਜੀ, ਆਪਾਂ ਹੁਣ ਉਸ ਗੱਲ ਤੇ ਆਏ ਜਿੱਥੋਂ ਮੈਂ ਤੁਹਾਨੂੰ ਰੋਕਿਆ ਸੀਗਾ.
ਜੀ ਜੀ, ਚੰਗੀ ਅੱਜ ਮੈਂ ਗੱਲ ਕਰਨ ਲੱਗਿਆ ਸੀ ਵਿਰੋਧੀ ਧਿਰਾਂ ਦੀ, ਜਿਹੜੀ ਮਤਲਬ ਜਿਹੜੀਆਂ ਵਿਰੋਧੀ ਧਿਰਾਂ ਨੇ ਸਾਡੀਆਂ, ਉਹਨਾਂ ਦੀ ਪੂਰੀ ਭੂਮਿਕਾ ਬਾਰੇ, ਕਿਉਂਕਿ RSS ਦਾ ਬੀਜੇਪੀ ਦਾ ਪੋਸਟਮਾਰਟਮ ਬਥੇਰਾ ਹੋ ਗਿਆ. ਰਾਮ ਮੰਦਿਰ ਦੇ ਬਹਾਨੇ ਜਿਹੜਾ ਹੈਗਾ ਕਿ ਉਹਨਾਂ ਆਪਾਂ ਵਿਰੋਧੀ ਧਿਰਾਂ ਨੂੰ ਵੀ ਛੇੜ ਲਈਏ. ਮੈਂ ਇੱਕ ਵਾਰ ਗੱਲ ਕੀਤੀ ਵੀ ਸੀਗੀ ਜਦੋਂ ਅੱਜ ਤੋਂ 1.5 ਸਾਲ ਪਹਿਲਾਂ ਕੀਤੀ ਸੀ ਮੈਂ, ਜਦੋਂ ਮੋਦੀ ਗਵਰਨਮੈਂਟ ਦੂਜੀ ਵਾਰ ਫਤਵਾ ਲੈ ਕੇ ਆਈ ਸੀਗੀ, ਦਿੱਤੀ ਸੀਗੀ. ਉਦੋਂ ਤੋਂ 1.5 ਮਹੀਨਾ ਬਾਅਦ ਮੈਂ ਪੰਜਾਬੀ ਟ੍ਰਿਬਿਊਨ ਤੇ ਸੂਹੀ ਸਵੇਰ ਦੇ ਵਿੱਚ ਇੱਕ ਲੇਖ ਲਿਖਿਆ ਸੀਗਾ ਕਿ ਜਦੋਂ ਅਸੀਂ ਕਹਿੰਦੇ ਕਿ ਸਾਰੇ ਕਿਤੇ ਜਿਹੜਾ ਹੈਗਾ ਇਹ ਨਵਾਂ ਭਾਰਤ ਬਣਾਉਣ ਲੱਗੇ ਹੋਏ ਨੇ, ਇੱਕ ਨਵੀਂ ਤਸਵੀਰ ਬਣਾਉਣ ਲੱਗੇ ਹੋਏ ਨੇ, ਇੱਕ ਮੁਲਕ ਦਾ ਭਗਵਾਂ ਕਰਨ ਲੱਗੇ ਨੇ, ਉਹ ਕਿਹੜੀਆਂ ਆਵਾਜ਼ਾਂ ਨੇ ਜਿਹੜੀਆਂ ਹਿੰਦੂ ਤਵੀ ਫਾਸ਼ੀਵਾਦ ਦਾ ਟਾਕਰਾ ਕਰ ਸਕਦੀਆਂ ਨੇ? ਇਸ ਸਮੇਂ ਜਦੋਂ ਮੰਦਿਰ ਦਾ ਨੀਂਹ ਪੱਥਰ ਸੀ, ਉਹ ਤਾਂ ਜੁਮੇ ਵਾਲੇ ਦਿਨ ਆਪਾਂ ਗੱਲ ਚਬਾਤ ਕਰ ਲਈ ਸੀਗੀ ਕਿ ਮੋਦੀ ਕੀ ਕਹਿ ਰਿਹਾ, ਇਹਦਾ ਮਤਲਬ ਕੀ ਹੈ. ਹੁਣ ਵਿਰੋਧੀ ਧਿਰਾਂ ਦੇ ਵਿੱਚ ਦੇਖੋ ਚੱਕਰ ਇਹ ਹੈਗਾ ਕਿ ਅਯੋਧਿਆ ਦੇ ਰਾਮ ਮੰਦਿਰ ਦੇ ਨਾਲ ਹੀ ਜਿਵੇਂ ਨੀਂਹ ਪੱਥਰ ਰੱਖਿਆ, ਤਾਂ ਉਹਨਾਂ ਨੇ ਇੱਕ ਨਵੇਂ ਭਾਰਤ ਦੀ ਬੁਨਿਆਦ ਵੀ ਰੱਖ ਦਿੱਤੀ, ਜਿਹੜਾ ਨਵਾਂ ਭਾਰਤ ਜਿਹੜਾ ਹਿੰਦੂ ਤਵੀ ਭਾਰਤ ਹੈ, ਉਹਦੇ ਵਿੱਚ ਕਿ ਬ੍ਰਾਹਮਣ ਨੇ ਜਿਹੜੇ ਨੇ ਉਹ ਸਾਰਾ ਕੰਮ ਕਰਵਾਇਆ. ਉਹਨੇ ਇਹ ਕਹਿ ਦਿੱਤਾ ਕਿ ਤੁਹਾਨੂੰ ਬ੍ਰਾਹਮਣ ਦੇਵਤਾ ਆਸ਼ੀਰਵਾਦ ਵੀ ਦਿੰਦਾ ਹੈਗਾ ਕਿ ਭਾਈ ਤੁਹਾਡਾ ਜਿਹੜਾ ਤੁਸੀਂ ਸਾਰੇ ਜਿਉਂਦੇ ਰਹੋ ਉਹ ਮੋਦੀ ਐਂਡ ਉਹਦੀ ਕੰਪਨੀ ਨੂੰ. ਇਹਦੇ ਮੌਕੇ ਵਿਰੋਧੀ ਧਿਰਾਂ ਨੇ ਜਿਹੜਾ ਹੈਗਾ ਵਾ ਸੰਘ ਦੇ ਹਿੰਦੂ ਫਾਸ਼ੀਵਾਦੀ ਏਜੰਡੇ ਅੱਗੇ ਨਤਮਸਤਕ ਹੋਏ ਨੇ, ਗੋਡੇ ਟੇਕੇ ਨੇ, ਨਾ ਕਿ ਉਹਦਾ ਮੁਕਾਬਲਾ ਕੀਤਾ. ਮਤਲਬ ਜਿਹੜਾ ਕਿ ਬੀਜੇਪੀ ਨੇ ਇੱਕ ਟਾਰਗੇਟ ਰੱਖ ਦਿੱਤਾ, ਉਸੇ ਨੂੰ ਫੋਲੋ ਕਰਦੇ ਹੋਏ ਨਜ਼ਰ ਆਏ ਨੇ, ਨਾ ਕਿ ਉਹਦਾ ਵਿਰੋਧ ਕਰਦੇ ਹੋਏ. ਜਿਵੇਂ ਕਾਂਗਰਸ ਪਾਰਟੀ ਜਿਹੜੀ ਆਪਣੇ ਆਪ ਨੂੰ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ, ਹਾਲਾਂਕਿ ਕਾਂਗਰਸ ਪਾਰਟੀ ਨੇ ਵੀ ਆਪਣੇ ਸਮੇਂ ਸੰਘ ਤੋਂ ਸਹਾਇਤਾ ਲਈ ਹੋਈ ਹੈ, ਇੰਦਰਾ ਗਾਂਧੀ ਦੇ ਸਮੇਂ ਲਈ ਹੈ, ਰਾਜੀਵ ਗਾਂਧੀ ਦੇ ਸਮੇਂ ਲਈ ਹੈ. ਜਦੋਂ ਰਾਮ ਮੰਦਿਰ ਦਾ ਮੁੱਦਾ ਸੀ ਤਾਂ ਕੁੱਝ ਪੁਰਾਣੀਆਂ ਫੋਟੋਆਂ ਇਹਨਾਂ ਦੇ ਨਾਲ ਸਾਹਮਣੇ ਆਈਆਂ, ਜਦੋਂ ਰਾਜੀਵ ਗਾਂਧੀ ਵੀ ਜਿਹੜਾ ਹੈਗਾ ਰਾਮ ਦੀ ਫੋਟੋ ਯੂਜ਼ ਕਰ ਰਿਹਾ, ਕਿਉਂਕਿ ਉਹਦਾ ਚਿਹਰਾ ਫਿਰ ਦਿਖਦਾ ਹੀ ਆ ਸਿੱਖ ਫਿਰਕਾ ਪ੍ਰਸਤ, ਸਿੱਖਾਂ ਦੇ ਆਪਣੀ ਫਿਰਕਾ ਪ੍ਰਸਤੀ ਨੂੰ ਜਿਹੜਾ ਸਿੱਖ ਭਾਈਚਾਰੇ ਵਿਰੁੱਧ ਉਹਨੇ ਕਿਵੇਂ ਵਰਤਿਆ ਉਹ ਸਾਨੂੰ ਪਤਾ ਲੱਗਦਾ ਉਹਦੇ ਤੋਂ. ਤੇ ਕਾਂਗਰਸ ਪਾਰਟੀ ਹੁਣ ਵੀ ਨਤਮਸਤਕ ਹੈ. ਕਾਂਗਰਸ ਪਾਰਟੀ ਨੇ ਜਿਹੜਾ ਹੈਗਾ ਵਾ ਕਿਹਾ ਕਿ ਦੇਖੋ ਜੀ ਰਾਮ ਮੰਦਿਰ ਤਾਂ ਬਹੁਤ ਚਿਰ ਪਹਿਲਾਂ ਬਣ ਜਾਣਾ ਚਾਹੀਦਾ ਸੀ, ਇਹ ਦਿਨ ਦੀ ਸਾਨੂੰ ਪੂਰੀ ਉਮੀਦ ਜਿਹੜੀ ਹੈਗੀ ਅਸੀਂ ਆਸ ਲਾਈ ਹੋਈ ਸੀ. ਕਮਲਨਾਥ ਵਰਗਾ ਬੰਦਾ ਕਹਿ ਰਿਹਾ ਕਿ ਮੈਂ ਤਾਂ ਜੀ ਜਿਹੜਾ ਹੈਗਾ ਇਸ ਬਾਰੇ ਬਾਗੋ ਬਾਗ ਹਾਂ. ਉਹਨਾਂ ਨੂੰ ਸਗੋਂ ਇਸ ਗੱਲ ਦੀ ਜਿਹੜੀ ਹੈਗੀ ਖੁਸ਼ੀ ਹੈ ਕਿ ਜਿਹੜਾ ਅਸੀਂ ਸ਼ੁਭ ਦਿਹਾੜੇ ਨੂੰ ਬੇਸਬਰੀ ਨਾਲ ਧੌੜੀ ਕੀ ਰਹੇ ਹਾਂ, ਪਰ ਸਾਨੂੰ ਇਸ ਸੋਹਣੇ ਭਾਗਾਂ ਭਰੇ ਦਿਨ ਤੇ ਬੁਲਾਇਆ ਕਿਉਂ ਨਹੀਂ ਗਿਆ? ਕੁਝ ਇਹੋ ਜਿਹੇ ਖੋਤੀ ਦਿਲ ਤੇ ਤਵੀ ਨੇ ਜਿਹੜੇ ਕਿ ਇਸ ਮੰਦਿਰ ਦੇ ਟਰੱਸਟ ਵਿੱਚ ਆਪਣਾ ਹਿੱਸਾ ਭਰ ਰਹੇ ਨੇ. ਮਤਲਬ ਜਿਹੜਾ ਹੈਗਾ ਲੁੱਟ ਦਾ ਜਸ਼ਨ ਹੈ, ਲੁੱਟ ਦਾ ਤੇ ਹੱਤਿਆ ਦਾ ਜਸ਼ਨ ਹੈ, ਉਹਦੇ ਵਿੱਚ ਉਹ ਆਪਣੀ ਹਿੱਸੇਦਾਰੀ ਭਰ ਰਹੇ ਨੇ. ਦੂਜੇ ਪਾਸੇ ਕੁਝ ਕਾਮਰੇਡਾਂ ਦੀ ਗੱਲ ਕਰ ਲੈਂਦੇ ਹਾਂ. CPM ਵਾਲੀ ਪਾਰਟੀ ਵਰਗੀ ਪਾਰਟੀ ਇਹ ਤਾਂ ਕਹਿ ਰਹੀ ਆ
ਕਿ ਪ੍ਰਧਾਨ ਮੰਤਰੀ ਨੂੰ ਉੱਥੇ ਜਾਣਾ ਨੀ ਚਾਹੀਦਾ ਸੀਗਾ, ਇੱਕ ਸੈਕੂਲਰ ਮੁਲਕ ਦਾ ਪ੍ਰਧਾਨ ਮੰਤਰੀ ਆ। ਪਰ ਇਹ ਕਹਿਣ ਦੀ ਹਿੰਮਤ ਨੀ ਕਿ ਜਿਹੜੀ ਜਗ੍ਹਾ ਉੱਤੇ ਮੰਦਰ ਬਣ ਰਿਹਾ ਇਹ ਮੰਦਰ ਨਜਾਇਜ਼ ਆ, ਕਿਉਂਕਿ ਇੱਥੇ ਕਿਸੇ ਧਰਮ ਦੀ ਇਬਾਦਤਗਾਹ ਸੀ, ਉਸ ਇਬਾਦਤਗਾਹ ਨੂੰ ਤੋੜ ਕੇ ਇਹ ਮੰਦਰ ਬਣਾਇਆ ਜਾ ਰਿਹਾ ਹੈਗਾ। ਇੱਥੋਂ ਜੀ ਇੱਥੇ ਸਾਨੂੰ ਪੂਰੇ ਹੀ ਜਿਹੜਾ ਹੈਗਾ ਸਾਡੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਡਰੀਆਂ ਹੋਈਆਂ ਨਤਮਸਤਕ ਹੋਈਆਂ ਹੋਈਆਂ ਨਜ਼ਰ ਆ ਰਹੀਆਂ। ਕਿਸੇ 'ਚ ਕਹਿਣ ਦੀ ਹਿੰਮਤ ਨਹੀਂ ਕਿ ਇਹ ਜਿਹੜਾ ਮੰਦਰ ਹੈ ਇਹ ਕੋਈ ਸ਼ਰਧਾ ਦਾ ਮੰਦਰ ਨਹੀਂ, ਇਹ ਇੱਕ ਗੁੰਡਾਗਰਦੀ ਦਾ ਮੰਦਰ ਹੈ। ਇਹ ਮੰਦਰ ਜਿਹੜਾ ਹੈਗਾ ਗੁੰਡਾਗਰਦੀ ਕਰਕੇ ਇੱਕ ਪਵਿੱਤਰ ਜਿਹੜਾ ਹੈਗਾ ਸਥਾਨ ਨੂੰ ਢਾ ਕੇ ਇੱਕ ਧਰਮ ਦੀ ਆਸਥਾ ਨੂੰ ਜਿਹੜਾ ਸੱਟ ਪਹੁੰਚਾ ਕੇ ਉਹਦੇ ਵਿੱਚ ਦੂਸਰੇ ਧਰਮ ਦਾ ਜਿਹੜਾ ਹੈਗਾ ਦਾ ਇਬਾਦਤਗਾਹ ਬਣਾਈ ਗਈ ਹੈ, ਜਿਹੜੀ ਕਿ ਕਦੇ ਉਹਨਾਂ ਲੋਕਾਂ ਲਈ ਜਿਹੜਾ ਰਹੀ ਵੀ ਨਹੀਂ ਸ਼ਰਧਾ ਦਾ ਕੇਂਦਰ, ਧੱਕੇ ਨਾਲ ਉਹ ਸ਼ਰਧਾ ਪੈਦਾ ਕੀਤੀ ਗਈ ਹੈ। ਤੇ ਸੋ ਇਸ ਤਰ੍ਹਾਂ ਦਿਖਾਈ ਦੇ ਰਿਹਾ ਕਿ ਇਹ ਜਿਹੜੀਆਂ ਫੋਰਸਿਸ ਨੇ ਇਹ ਪੂਰੀ ਤਰ੍ਹਾਂ ਵਿਰੋਧੀ ਪਾਰਟੀ ਹੈ। ਜੇ ਕੋਈ ਵਿਰੋਧੀ ਪਾਰਟੀ ਹਿੰਦੂ ਤਵੀ ਫਾਸੀਵਾਦ ਜਿਹੜਾ ਕਿ ਭਾਰਤ ਦੇ ਵਿੱਚ ਦਸਤਕ ਹੋ ਚੁੱਕਿਆ ਉਹਦਾ ਮੁਕਾਬਲਾ ਕਰਨ ਵਾਲੀਆਂ ਨਹੀਂ ਹੈਗੀਆਂ। ਹੁਣ ਜਿਹੜਾ ਸਵਾਲ ਸਭ ਤੋਂ ਵੱਡਾ ਠੀਕ ਹੈ, ਸਾਨੂੰ ਉਹ ਫੋਰਸਾਂ ਲੱਭਣੀਆਂ ਕਿੱਥੋਂ ਬਹਿਣਗੀਆਂ ਜੇ ਪਾਰਟੀਆਂ ਤਾਂ ਕਿਸੇ ਜੋਗੀ ਹੈ ਨੀ। ਸਾਨੂੰ ਤੁਸੀਂ ਦੇਖੋ ਕਿ ਕੇਜਰੀਵਾਲ ਆ, ਸਾਡੇ ਪ੍ਰਵਾਸੀਆਂ ਨੇ ਬਥੇਰਾ ਜ਼ੋਰ ਲਾਇਆ ਵੀ ਕੇਜਰੀਵਾਲ ਆਊਗਾ, ਸਿਸਟਮ ਬਦਲ ਦੂਗਾ। ਕੇਜਰੀਵਾਲ ਵੀ ਹਿੰਦੂ ਕਵੀ ਡੰਡੇ ਅੱਗੇ ਜਿਹੜਾ ਹੈਗਾ ਨਤਮਸਤਕ ਹੋਇਆ ਹੋਇਆ ਵਾ। ਸਰ ਕਿੰਨਾ ਕੁਛ ਜਿਹੜਾ ਹੈਗਾ ਵਾ ਸਾਹਮਣੇ ਆ ਗਿਆ, ਦਿੱਲੀ ਪੁਲਿਸ ਦਾ ਹੋਰ ਉਹ ਚੂਹ ਤੱਕ ਨਹੀਂ ਕਰ ਰਿਹਾ ਹੈਗਾ, ਉਹ ਆਰਾਮ ਨਾਲ ਬੈਠਾ। ਹੁਣ ਸਵਾਲ ਇਹ ਹੈਗਾ ਕਿ ਉਹ ਤਾਕਤਾਂ ਕਿਹੜੀਆਂ ਲੱਭੀਏ, ਉਹ ਤਾਕਤਾਂ ਮਤਲਬ ਸਾਡੇ ਮੁਲਕ ਦੇ ਵਿੱਚ ਹੀ ਆਉਣਗੀਆਂ, ਬਾਹਰੋਂ ਨਹੀਂ ਆਉਣਗੀਆਂ। ਮੈਂ ਮੋਟੇ ਜਿਹੇ ਤੌਰ ਤੇ ਉਸ ਲੇਖ ਵਿੱਚ ਵੀ ਸ਼ਨਾਖਤ ਕੀਤੀ ਸੀ ਡੇਢ ਸਾਲ ਪਹਿਲਾਂ, ਹੁਣ ਵੀ ਗੱਲ ਕਰ ਰਿਹਾ ਕਿ ਇਹਦੀ ਜਿਹੜੀ ਸ਼ਨਾਖਤ, ਇੱਕ ਤਾਂ ਤੁਸੀਂ ਦੇਖੋ ਕਿ ਜਿਹੜਾ ਨਵਾਂ ਭਾਰਤ ਬਣਾਉਣ ਲੱਗੇ ਨੇ ਉਸ ਨਵੇਂ ਭਾਰਤ ਤੋਂ ਜਿਹੜੀਆਂ ਅਸੰਤੁਸ਼ਟ ਧਿਰਾਂ ਕਿਹੜੀਆਂ ਨੇ, ਇੱਕ ਤਾਂ ਜਿਵੇਂ ਕਹਿੰਦੇ ਨੇ ਕਿ ਸਬਕਾ ਸਾਥ ਸਬਕਾ ਵਿਕਾਸ, ਉਹ ਇਸ ਲਈ ਨੰਗਾ ਹੋ ਜਾਂਦਾ ਕਿਉਂਕਿ ਪੂਰੇ ਮੁਲਕ ਦੀ ਜਿਹੜੀ ਇੱਕ ਵੱਡੀ ਘੱਟ ਗਿਣਤੀ ਆ ਮੁਸਲਮਾਨ, ਉਹਨਾਂ ਨੂੰ ਲੱਗਦਾ ਕਿ ਇਸ ਨਵੇਂ ਭਾਰਤ ਵਿੱਚ ਉਹਨਾਂ ਦੀ ਕੋਈ ਥਾਂ ਨਹੀਂ ਹੈਗੀ, ਕਿਉਂਕਿ ਬੀਜੇਪੀ ਦਾ ਹਰੇਕ ਛੋਟਾ ਵੱਡਾ ਨੇਤਾ ਮੁਸਲਮਾਨਾਂ ਨੂੰ ਕੁੱਟਣ ਦੀ ਮਾਰਨ ਦੀ ਗੱਲਾਂ ਕਰਦਾ ਤੇ ਕੁੱਟਮਾਰ ਰਹੇ ਵੀ ਨੇ। ਹਾਲੇ ਪਰਸੋਂ ਹੀ ਜਿਹੜਾ ਇੱਕ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦੇ ਮੁਸਲਮਾਨ ਭਾਈਚਾਰੇ ਦੇ ਬੰਦੇ ਨਾਲ ਤੋਂ ਧੱਕੇ ਨਾਲ ਜੈ ਸ਼੍ਰੀ ਰਾਮ ਜੈ ਮੋਦੀ ਕਹਾਇਆ ਗਿਆ, ਉਹ ਖਬਰਾਂ ਜਿਹੜੀਆਂ ਹੈਗੀਆਂ ਹਾਲੇ ਉਹਦੀ ਝਾਈ ਸੁੱਕੀ ਨਹੀਂ ਹੈਗੀ। ਇਹ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ। ਇੱਕ ਤਾਂ ਮੁਸਲਮਾਨ ਭਾਈਚਾਰਾ ਜਿਹੜਾ ਇਸ ਹਿੰਦੂ ਕਵੀ ਰਾਸ਼ਟਰ ਨੂੰ ਜਿਹੜਾ ਹੈਗਾ ਟੱਕਰ ਦਏਗਾ। ਫਿਰ ਆ ਜਾਂਦੀ ਹੈ ਗਿਣਤੀ ਕ੍ਰਿਸਚਨ ਭਾਈਚਾਰੇ ਦੀ, ਦਲਿਤਾਂ ਦੀ ਆ ਜਾਂਦੀ ਆ, ਆਦਿਵਾਸੀਆਂ ਦੀ, ਜਿਹਨਾਂ ਦੇ ਅੱਗੇ ਧੱਕੇ ਨਾਲ ਧਰਮ ਬਦਲਾਇਆ ਜਾ ਰਿਹਾ। ਫਿਰ ਆ ਜਾਂਦਾ ਸਿੱਖ ਘੱਟ ਗਿਣਤੀ ਭਾਈਚਾਰਾ ਜਿਹਨਾਂ ਦੇ ਇਤਿਹਾਸ ਨੂੰ ਵੀ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਾਂ ਫਿਰ ਆਪਣੇ ਅੰਦਰ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ ਵਰਗ ਆ ਜਾਂਦਾ ਹੈਗਾ ਲਿਬਰਲ ਫੋਰਸ, ਕਮਿਊਨਿਸਟ ਫੋਰਸ ਆ ਜਾਂਦੀਆਂ ਨੇ। ਉਦੋਂ ਬਾਅਦ ਵੀ ਸਾਡੀਆਂ ਯੂਨੀਵਰਸਿਟੀਆਂ ਦੇ ਨੌਜਵਾਨ ਆ ਜਾਂਦੇ ਨੇ, ਉਹ ਔਰਤਾਂ ਆ ਜਾਂਦੀਆਂ ਨੇ। ਔਰਤਾਂ ਦੀ ਭਾਗੀਦਾਰੀ ਇਸ ਲਈ ਜ਼ਰੂਰੀ ਹੈ ਕਿ ਜਿੰਨਾ ਵੀ ਜਿਹੜਾ ਸੰਘ ਹੈ ਨਾ ਉਹ ਔਰਤ ਦੀ ਆਜ਼ਾਦੀ ਦੇ ਖਿਲਾਫ ਹੈ। ਜਦੋਂ ਜਦੋਂ ਵੀ ਮਤਲਬ ਔਰਤ ਦੀ ਆਜ਼ਾਦੀ ਦੀ ਗੱਲ ਉੱਠੀ ਹੈ, ਇੱਥੋਂ ਤੱਕ ਕਿ ਇਹ ਦੂਜੇ ਧਰਮ ਦੀ ਔਰਤ ਨੂੰ ਰੇਪ ਕਰਨਾ ਪਵਿੱਤਰ ਮੰਨਦੇ ਨੇ ਤੇ ਇੱਥੋਂ ਤੱਕ ਕਿ ਆਪਣੀ ਔਰਤ ਨੂੰ ਦਬਾਉਣਾ ਚੰਗਾ ਸਮਝਦੇ ਨੇ ਵੀ ਉਹ ਇੱਕ ਪਵਿੱਤਰ ਚਾਰਜ ਹੈ, ਕਿ ਜੋਗੀ ਆਦਿੱਤਿਆਨਾਥ ਬਥੇਰਾ ਕੁਝ ਇਹੋ ਜਿਹਾ ਕਹਿ ਚੁੱਕਾ, ਮੋਹਨ ਭਾਗਵਤ ਕਹਿ ਚੁੱਕਾ, ਇਹਨਾਂ ਦੇ ਪੁਰਾਣੇ ਜਿਹੜੇ ਹੈਗੇ ਆ ਸੰਘ ਦੇ ਸੰਚਾਲਕ ਕਹਿ ਚੁੱਕੇ ਨੇ ਕਿ ਔਰਤ ਨੂੰ ਹਮੇਸ਼ਾ ਦਬਾ ਕੇ ਰੱਖੋ। ਉਹਦੀਆਂ ਜਿਹੜੀਆਂ ਪੁਰਾਤਨਤਾ ਦੀਆਂ ਚੂਣਾਂ ਵੱਢਣ ਵਾਲੀਆਂ ਔਰਤਾਂ ਨੇ ਉਹ ਇਹ ਫੋਰਸਿਸ ਹੋਣਗੀਆਂ। ਮਤਲਬ ਫੋਰਸ ਸਾਡੇ ਮੁਲਕ ਵਿੱਚ ਪਈਆਂ, ਇੱਕ ਕਿਰਤੀ ਵਰਗ ਆ ਜਿਹਦੇ ਉੱਤੇ ਆਏ ਦਿਨ ਸੰਕਟ ਆ ਰਹੇ ਨੇ, ਉਹ ਇਹ ਫੋਰਸ ਹੈ। ਜਿੰਨਾ ਚਿਕਰ ਆਹ ਫੋਰਸ ਦਾ ਜਿਹੜੀਆਂ ਮੈਂ ਗਿਣਾਈਆਂ ਨੇ ਉਹਨਾਂ ਦਾ ਇੱਕ ਗੱਠਜੋੜ ਨਹੀਂ ਹੁੰਦਾ, ਜਾਂ ਫਿਰ ਮੁਲਕ ਦੇ ਵਿੱਚ ਉਹ ਸੂਬੇ ਜਿੱਥੇ ਕਿ ਬਹੁ ਗਿਣਤੀ ਹਿੰਦੂ ਭਾਈਚਾਰੇ ਨਾਲੋਂ ਗੈਰ ਹਿੰਦੂ ਭਾਈਚਾਰੇ ਦੀ ਗਿਣਤੀ ਵੱਧ ਰੱਖ ਕੇ ਉੱਥੇ ਵੋਟਾਂ ਨਹੀਂ ਪੈ ਰਹੀਆਂ ਹੈਗੀਆਂ ਬੀਜੇਪੀ ਨੂੰ। ਕਸ਼ਮੀਰ ਹੋ ਗਿਆ, ਨੌਰਥ ਈਸਟ ਹੋ ਗਿਆ, ਨੌਰਥ ਈਸਟ ਵਿੱਚ ਆਪਣੇ ਮਸਲੇ ਹੈਗੇ ਨੇ ਉਹਨਾਂ ਦੇ ਜਿਹੜੇ ਹੈਗੇ ਆ, ਉੱਥੇ ਆਪਣੇ ਖੇਤਰੀ ਮੁੱਦੇ ਨੇ, ਉੱਥੇ ਹਿੰਦੂ ਤਵੀ ਪਛਾਣ ਨਾਲੋਂ ਖੇਤਰੀ ਪਛਾਣ ਦੇ ਮੁੱਦੇ, ਨੈਸ਼ਨੈਲਿਟੀ ਦੇ ਮੁੱਦੇ ਹੈਗੇ ਨੇ। ਫਿਰ ਸਾਡਾ ਨੌਰਥ ਈਸਟ ਆ ਗਿਆ ਜਿੱਥੇ ਲੈਂਗੁਏਜ ਦੇ ਮੁੱਦੇ ਨੇ। ਇਹ ਉਹ ਤਮਾਮ ਧਿਰਾਂ ਨੇ ਜਿਹੜੀਆਂ ਬੀਜੇਪੀ ਦੇ ਹਿੰਦੂ ਰਾਸ਼ਟਰ ਤੋਂ, ਹਿੰਦੂ ਫਾਸ਼ੀਵਾਦੀ ਰਾਸ਼ਟਰ ਤੋਂ ਅਸੰਤੁਸ਼ਟ ਧਿਰਾਂ, ਇਹਨਾਂ ਦਾ ਜਦੋਂ ਜਿਹੜਾ ਗੱਠਜੋੜ ਹੋਏਗਾ ਉਹੀ ਇੱਕ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਇਸ ਨੇਸ਼ਨ ਨੂੰ ਟੱਕਰ ਦੇ ਸਕਦਾ। ਅਦਰਵਾਈਜ਼ ਜਿਹੜੀਆਂ ਮੌਜੂਦਾ ਪਰੰਪਰਾਗਤ ਜਿਹੜੀਆਂ ਸਾਡੀਆਂ ਫੋਰਸਿਸ ਨੇ ਆ ਪਾਰਟੀਆਂ ਸਾਰੀਆਂ ਇਹ ਗੋਡੇ ਟੇਕੀ ਬੈਠੀਆਂ।
ਜੀ ਬਿਲਕੁਲ, ਜੀ ਬਿਲਕੁਲ ਸਹੀ ਕਿਹਾ ਸ਼ਿਵਿੰਦਰ ਜੀ ਤੁਸੀਂ। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਦੋਸਤੋ, ਆਪਾਂ ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ। ਤੁਸੀਂ
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242 9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਕੇਨੀ ਧਾਲੀਵਾਲ ਜੀ ਜੁੜੇ ਨੇ ਜੀ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕੇਨੀ ਧਾਲੀਵਾਲ ਦਾ ਨਾਂ ਜਿਹੜਾ ਤੁਸੀਂ ਉਹ ਮੰਗਲਵਾਰ ਤਾਂ ਅਸੀਂ ਉਹਨਾਂ ਨੂੰ ਲੈਂਦੇ ਹੁੰਦੇ ਹਾਂ, ਪਰ ਨਾਂ ਇਹਨਾਂ ਦਾ ਅਕਸਰ ਤੁਸੀਂ ਸੁਣਦੇ ਰਹਿੰਦੇ ਹੋ। ਇਹਨਾਂ ਦਾ ਨਾਂ ਇਕੱਲਾ ਰੇਡੀਓ ਕਰਕੇ ਨਹੀਂ ਚੱਲਦਾ ਜੀ, ਪਿਛਲੇ 18 ਸਾਲਾਂ ਤੋਂ ਇਹ ਲਗਾਤਾਰ ਮੋਰਗੇਜ ਦੇ ਖੇਤਰ ਦੇ ਵਿੱਚ ਸਰਗਰਮ ਨੇ ਤੇ ਮਿਲੀਅਨਸ ਆਫ ਡਾਲਰਸ ਦੀ ਵਾਲਿਊਮ ਆਪਣੇ ਕਲਾਇੰਟਸ ਨੂੰ ਫੰਡ ਕਰ ਚੁੱਕੇ ਨੇ ਇਹ ਮਿਲੀਅਨਸ। ਤੇ ਸਾਡੇ ਨਾਲ ਨੇ, ਪੁੱਛਦੇ ਹਾਂ ਜੀ ਇਹਨਾਂ ਤੋਂ ਮੋਰਗੇਜ ਸੰਬੰਧੀ ਕੋਈ ਸਵਾਲ ਜਵਾਬ। ਹਾਂਜੀ ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਜੀ, ਥੈਂਕ ਯੂ।
ਅੱਜ ਦੇ ਬੈਸਟ ਰੇਟ ਧਾਲੀਵਾਲ ਸਾਹਿਬ ਕੀ ਨੇ?
ਅੱਜ ਦੇ ਬੈਸਟ ਵਿੱਚ ਜਿਹੜਾ ਰੇਟ ਆ, ਦੈਟਸ ਸਟਾਰਟ ਫਰੋਮ 1.99% ਔਰ ਇਹਦੇ ਨਾਲ ਜਿਹੜਾ ਕੁਆਲੀਫਾਇੰਗ ਰੇਟ ਆ ਉਹ ਪਹਿਲਾਂ ਹੁੰਦਾ ਸੀ 4.94, ਹੁਣ ਜਿਹੜਾ ਕੁਆਲੀਫਾਇੰਗ ਰੇਟ ਆ ਉਹ ਘਟਾਤਾ ਹੈਗਾ। ਤਾਂ ਇਹਦੇ ਨਾਲ ਕੀ ਹੋਏਗਾ ਕਿ ਜ਼ਿਆਦਾ ਲੋਕ ਆ ਜਿਹੜੇ ਉਹ ਆਪਣੀ ਇਨਕਮ ਦੇ ਹਿਸਾਬ ਨਾਲ ਕੁਆਲੀਫਾਈ ਕਰ ਸਕਣਗੇ ਜ਼ਿਆਦਾ ਮੋਰਗੇਜ ਦੇ ਲਈ। ਤੋ ਦੈਟਸ ਵਾਟ ਇਟ ਹੈਪਨਡ ਲਾਸਟ ਵੀਕ ਐਸ ਵੈਲ।
ਸੋ 5-800 ਹਾਂਜੀ
ਹਾਂਜੀ। ਸੋ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਤਾਂ ਉਹ ਸਟਾਰਟ ਹੁੰਦੀ ਹੈਗੀ ਆ 2.95 ਤੋਂ, ਬਟ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਸੈਲਫ ਇੰਪਲੋਇਡ ਨੇ ਉਹਨਾਂ ਦੀ ਜਿਹੜੀ ਸਟਾਰਟ ਹੁੰਦੀ ਹੈਗੀ ਆ 5.99 to 11.99%। ਤੋ ਬੇਸਡ ਔਨ ਐਕੁਟੀ ਐਂਡ ਦਾ ਪ੍ਰੋਪਰਟੀ ਐਂਡ ਇਨਕਮ, ਅਤੇ ਇਹਦੇ ਵਿੱਚ ਜਿਹੜੇ ਸੈਲਫ ਇੰਪਲੋਇਡ ਇੰਡੀਵਿਜੁਅਲਸ ਨੇ ਉਹ ਵੀ ਜਿਹੜੇ ਕੁਆਲੀਫਾਈ ਕਰ ਸਕਦੇ ਨੇ।
905-812-2800 ਧਾਲੀਵਾਲ ਸਾਹਿਬ ਦਾ ਨੰਬਰ ਹੈ ਜੀ, 9058122800। ਤੁਸੀਂ ਮੋਰਗੇਜ ਨਵੀਂ ਲੈਣੀ ਆ ਜਾਂ ਤੁਸੀਂ ਘਰ ਵੇਚਤਾ ਆਪਣਾ ਤੇ ਨਵਾਂ ਲਿਆ ਘਰ ਤੁਸੀਂ, ਜਾਂ ਮੋਰਗੇਜ ਰਿਨਿਊ ਕਰਵਾਉਣੀ ਆ, ਨਵਾਂ ਘਰ ਲਿਆ ਨਵੀਂ ਮੋਰਗੇਜ ਲੈਣੀ ਆ, ਕੋਈ ਵੀ ਇਹੋ ਜਿਹਾ ਮਸਲਾ ਹੈਗਾ ਜਾਂ ਪ੍ਰਾਈਵੇਟ ਫੰਡ ਦੀ ਜ਼ਰੂਰਤ ਹੈ, ਤੁਹਾਡੀ ਮੋਰਗੇਜ ਡਿਕਲਾਈਨ ਹੋ ਗਈ ਹੈ, ਤੁਸੀਂ ਇਹਨਾਂ ਨਾਲ ਇੱਕ ਵਾਰੀ ਅਪੁਆਇੰਟਮੈਂਟ ਬਣਾ ਲਓ। 905-812-2800 ਲਾਈਨ ਆਫ ਕ੍ਰੈਡਿਟ ਵਗੈਰਾ ਲੈਣੀ ਆ ਤੇ ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। ਧਾਲੀਵਾਲ ਸਾਹਿਬ, ਜੇ ਸਿਕਿਓਰ ਲਾਈਨ ਆਫ ਕ੍ਰੈਡਿਟ ਪਹਿਲਾਂ ਹੋਵੇ ਤੇ ਸਟਿਲ ਇੱਕ ਹੋਰ ਲਾਈਨ ਆਫ ਕ੍ਰੈਡਿਟ ਵੀ ਅਪਰੂਵ ਹੋ ਜਾਂਦੀ ਕਿ ਨਹੀਂ?
ਗੁੱਡ ਕੁਐਸਚਨ। ਡਿਪੈਂਡ ਕਰਦਾ ਕਿ ਜਿਹੜੀ, ਜੇ ਮੈਂ ਨੋਰਮਲੀ ਕਹਾਂ ਕਿ ਇੱਕ ਲਾਈਨ ਆਫ ਕ੍ਰੈਡਿਟ ਦੇ ਮਗਰ ਕੀ ਦੂਜੀ ਲਾਈਨ ਆਫ ਕ੍ਰੈਡਿਟ ਅਪਰੂਵ ਹੋ ਸਕਦੀ ਆ, ਮਾਈ ਸਟ੍ਰੇਟ ਆਨਸਰ ਇਜ਼ ਨੋ। ਪਰ ਡਿਪੈਂਡ ਕਰਦਾ, ਕੁਛ ਜਿਹੜੇ ਲੈਂਡਰਸ ਇਨ ਦਾ ਮਾਰਕੀਟ ਪਲੇਸ ਹੈਗੇ ਨੇ ਕਿ ਜਿਹੜੇ ਇੱਕ ਲਾਈਨ ਆਫ ਕ੍ਰੈਡਿਟ ਦੇ ਮਗਰ ਦੂਸਰੀ ਲਾਈਨ ਆਫ ਕ੍ਰੈਡਿਟ ਦੇ ਦਿੰਦੇ ਨੇ ਬੇਸਡ ਔਨ ਐਕੁਟੀ ਇਨ ਦਾ ਪ੍ਰੋਪਰਟੀ। ਬਟ ਫਿਰ ਆ ਜਾਂਦਾ ਕਿ ਜਿਹੜਾ ਪਹਿਲੀ ਲਾਈਨ ਆਫ ਕ੍ਰੈਡਿਟ ਤੁਹਾਡੀ ਹੋਈ ਹੋਈ ਆ ਉਹ ਕਿੰਨੇ ਦੀ ਰਜਿਸਟਰ ਹੋਈ ਹੋਈ ਹੈ ਤੁਹਾਡੀ ਪ੍ਰੋਪਰਟੀ ਦੇ ਉੱਤੇ। ਤੋ ਕਿਤੇ ਕੋਈ ਪ੍ਰੋਪਰਟੀ ਦੀ ਵੈਲਿਊ ਤੋਂ ਵਧਾ ਕੇ ਤਾਂ ਨਹੀਂ ਹੋਈ ਹੋਈ ਜਿੰਨੀ? ਫਾਰ ਐਗਜ਼ਾਮਪਲ, ਕਿਉਂਕਿ ਅੱਜ ਕੱਲ੍ਹ ਇਹ ਵੀ ਚੱਲਦਾ ਹੈ ਕਿ ਜੇ ਤੁਹਾਨੂੰ ਲਾਈਨ ਆਫ ਕ੍ਰੈਡਿਟ 2 ਲੱਖ ਦੀ ਦੇਣੀ ਆ ਤਾਂ ਉਹ 5 ਲੱਖ ਦੀ ਰਜਿਸਟਰ ਕਰ ਲੈਂਦੇ ਨੇ। ਸੋ ਕੀ ਇਸ ਤਰ੍ਹਾਂ ਦਾ ਰਜਿਸਟ੍ਰੇਸ਼ਨ ਤਾਂ ਨਹੀਂ ਹੋਈ ਹੋਈ? ਤੋ ਅਗਰ ਇਸ ਤਰ੍ਹਾਂ ਦੀ ਨਹੀਂ ਹੋਈ ਹੋਈ ਹੈਗੀ ਤਾਂ ਫਿਰ ਜਿਹੜੀ ਆ, ਦੇਰ ਇਜ਼ ਅ ਪੋਸੀਬਿਲਟੀ, ਦੇਰ ਆਰ ਸਮ ਲੈਂਡਰਸ ਇਨ ਦਾ ਮਾਰਕੀਟ ਪਲੇਸ, ਯੈਸ ਦੇ ਕੈਨ ਗਿਵ ਅ ਸੈਕਿੰਡ ਸਿਕਿਓਰ ਲਾਈਨ ਆਫ ਕ੍ਰੈਡਿਟ ਬਿਹਾਈਂਡ ਫਸਟ ਵਨ।
ਜਿਹੜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਆ, ਜੇ ਸਪੋਜ਼ ਇਸ ਤਰ੍ਹਾਂ ਅਪਰੂਵ ਹੋ ਜਾਂਦੀ ਜਾਂ ਕੋਈ ਵੀ ਅਪਰੂਵ ਹੋਈ ਆ,
ਹਾਂਜੀ,
ਜੇ ਫਸਟ ਮੋਰਗੇਜ ਪ੍ਰਾਈਵੇਟ ਲੈਂਡਰ ਦੀ ਆ ਫਿਰ ਵੀ ਅਪਰੂਵ ਹੋ ਜਾਂਦੀ ਆ ਜੀ?
ਨੋ 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 ਨੋ। ਕੀ ਹੁੰਦਾ ਚੰਦ ਜੀ, ਜਿਹੜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਹੁੰਦੀ ਆ ਤਾਂ ਉਹਦਾ ਤੁਹਾਨੂੰ ਪਤਾ ਵੀ ਪਹਿਲੀ ਮੋਰਗੇਜ ਨਾਲੋਂ ਰਿਸਕ ਫੈਕਟਰ ਥੋੜ੍ਹਾ ਜਿਹਾ ਵੱਧ ਹੁੰਦਾ, ਹਾਲਾਂਕਿ ਦੈਟ ਇਜ਼ ਅ ਸੇਫ ਕੰਪੋਨੈਂਟ ਐਜ਼ ਵੈਲ, ਬਟ ਦਾ ਰਿਸਕ ਫੈਕਟਰ ਇਜ਼ ਅ ਲਿਲ ਬਿਟ ਹਾਇਰ ਦੈਨ ਦਾ ਫਸਟ ਮੋਰਗੇਜ। ਸੋ ਅਗਰ ਪਹਿਲੀ ਮੋਰਗੇਜ ਪ੍ਰਾਈਵੇਟ ਲੈਂਡਰ ਦੇ ਨਾਲ ਆ ਤਾਂ ਕੋਈ ਵੀ ਜਿਹੜਾ ਲੈਂਡਰ ਆ, ਚਾਹੇ ਉਹ ਏ ਲੈਂਡਰ ਆ ਚਾਹੇ ਬੀ ਲੈਂਡਰ ਆ, ਉਹ ਤੁਹਾਨੂੰ ਜਿਹੜਾ ਸਿਕਿਓਰ ਲਾਈਨ ਆਫ ਕ੍ਰੈਡਿਟ ਨਹੀਂ ਦਏਗਾ। ਤੋ ਸਿਕਿਓਰ ਲਾਈਨ ਆਫ ਕ੍ਰੈਡਿਟ ਜਿਹੜੀ ਹੁੰਦੀ ਹੈਗੀ ਆ ਤਾਂ ਇਸ ਤਰ੍ਹਾਂ ਦੀ ਜਿਹੜੀ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੋਵੇ, ਜਿਹੜੀ ਫੈਡਰਲੀ ਰੈਗੂਲੇਟਡ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੁੰਦੀ ਆ, ਉਹਦੇ ਥਰੂ ਜਿਹੜੀ ਫਸਟ ਮੋਰਗੇਜ ਹੋਈ ਹੋਵੇ ਤਾਂ ਫਿਰ ਜਿਹੜੀ ਆ ਸਿਕਿਓਰ ਲਾਈਨ ਆਫ ਕ੍ਰੈਡਿਟ ਆ ਉਹ ਜਿਹੜਾ ਲੈਂਡਰ ਆ ਉਹ ਦੇਣ ਨੂੰ ਰਾਜ਼ੀ ਹੋ ਜਾਂਦੇ ਆ, ਬਟ ਪ੍ਰਾਈਵੇਟ ਦੇ ਮਗਰ ਨਹੀਂ ਹੁੰਦੀ ਹੈਗੀ। ਤੋ ਦੈਟਸ ਅਬਾਊਟ ਇਟ।
905-812-2800 ਤੇ ਦੋਸਤੋ ਇਹਨਾਂ ਨੂੰ ਕਾਲ ਕਰਨਾ। ਮੇਰਾ ਲਾਸਟ ਸਵਾਲ ਆ ਧਾਲੀਵਾਲ ਸਾਹਿਬ
ਜੀ,
ਬਈ ਇੰਨੇ ਰੇਡੀਓ ਪ੍ਰੋਗਰਾਮ ਚੱਲਦੇ ਨੇ, ਇੰਨੇ ਟੀਵੀ ਚੈਨਲ ਚੱਲਦੇ ਨੇ, ਅਖਬਾਰ ਆ, ਸੋਸ਼ਲ ਮੀਡੀਆ
ਤੇ ਕੋਨੇ ਕੋਨੇ ਤੇ ਮੋਰਗੇਜ ਬ੍ਰੋਕਰ ਮੋਰਗੇਜ ਏਜੰਟ ਬੈਠੇ ਨੇ। ਹੁਣ ਕੱਲਾ ਆਪਣਾ ਪ੍ਰੋਗਰਾਮ ਸੁਣ ਕੇ ਤਾਂ ਮਤਲਬ ਮੈਂ ਕਹਿ ਨੀ ਸਕਦਾ ਵੀ ਧਾਲੀਵਾਲ ਸਾਹਿਬ ਕੋਲੇ ਜਾਓ। ਤੁਸੀਂ ਆਪਣੇ ਆਪ ਚ ਕੀ ਗੁਣ, ਕਿਹੜਾ ਕੰਮ ਢੰਗ ਦਾ ਤਰੀਕਾ ਜਿਹਨੂੰ ਦਿਖਾ ਕੇ ਤੁਸੀਂ ਕਹੋਗੇ ਵੀ ਸਾਡੇ ਕੋਲੇ ਆਓ, ਤੁਸੀਂ ਕਿਵੇਂ ਵੱਖਰੇ ਹੋ ਦੂਜਿਆਂ ਨਾਲ?
ਟ੍ਰਾਂਸਪੇਰੈਂਸੀ, ਟ੍ਰਾਂਸਪੇਰੈਂਸੀ ਤੋਂ ਉਸ ਤੋਂ ਬਾਅਦ ਆ ਜਾਂਦਾ ਕਿ ਜੋ ਮੈਂ ਕਹਿਣਾ ਹੁੰਦਾ ਉਹ ਕਰਦਾ ਵੀ ਹੈ, ਅਤੇ ਨੰਬਰ 3 ਕਿ ਆ ਜਾਂਦਾ ਹੈਗਾ ਕਿ ਤੁਹਾਡੀ ਇੰਡਸਟਰੀ ਨੌਲੇਜ, ਤੁਹਾਨੂੰ ਇੰਡਸਟਰੀ ਨੌਲੇਜ ਕਿੰਨੀ ਹੈ, ਬਾਕੀ ਤੁਹਾਡੇ ਜਿਹੜੇ ਬੈਂਕਸ ਨਾਲ ਰਿਲੇਸ਼ਨ ਕਿੱਦਾਂ ਦੇ ਹੈਗੇ ਨੇ। ਅਤੇ ਹੁਣ ਇੱਕ ਸਾਡੀ ਕੱਲ੍ਹ ਨੂੰ ਮੋਰਗੇਜ ਹੋ ਰਹੀ ਹੈਗੀ ਆ, ਉਹਨਾਂ ਨੂੰ ਉਹਨਾਂ ਦੀ ਬ੍ਰਾਂਚ ਦੇ ਨਾਲ ਵੀ ਬੈਟਰ ਰੇਟ ਲੈ ਕੇ ਦਿੱਤਾ
ਬੈਂਕ ਵਾਲਾ।
ਜਸਪੁਰ ਦਿਸ ਵੇ ਤੋ ਕਿਉਂਕਿ ਮੈਂ ਹੁਣ ਜਿਹੜਾ ਟੋਪ 20 ਲੋਕਾਂ ਦੇ ਵਿੱਚੋਂ ਬੈਂਕ ਦਾ ਆ ਜਾਂਦਾ, ਤੋ ਉਹਨਾਂ ਦਾ ਆਈ ਮੀਨ ਵੋਲਿਊਮ ਵਾਈਜ਼ ਤਾਂ ਮੈਨੂੰ ਤਾਂ ਆਪਣੇ ਆਪ ਹੀ ਰੇਟ ਬੈਟਰ ਦਿੰਦੇ ਨੇ, ਤੋ ਈਵਨ ਬ੍ਰਾਂਚ ਨਾਲ ਮੈਨੂੰ ਬੈਟਰ ਰੇਟ ਮਿਲ ਜਾਂਦਾ ਹੈਗਾ। ਦੂਸਰਾ ਆ ਜਾਂਦਾ ਹੈਗਾ ਕਿ ਜਿਹੜੀ ਟ੍ਰਾਂਸਪੇਰੈਂਸੀ ਹੈ, ਜਿਵੇਂ ਹੁਣ ਤੁਹਾਨੂੰ ਯਾਦ ਆ 2 ਵੀਕ ਪਹਿਲਾਂ ਆਪਾਂ ਇੱਕ ਮੋਰਗੇਜ ਕੀਤੀ ਸੀ, ਤੁਸੀਂ ਮੇਰੇ ਕੋਲੋਂ ਭੇਜਿਆ ਸੀਗਾ, ਉਹਨਾਂ ਦੀ ਉਹ ਬੈਂਕ ਨੇ ਨਾ ਕਰਤੀ ਸੀਗੀ,
ਬਿਲਕੁਲ
ਰੋਇਲ ਬੈਂਕ ਨੇ, ਤੋ ਉਹ ਤੁਸੀਂ ਮੇਰੇ ਕੋਲ ਭੇਜੇ, ਉਦਣ ਫੋਨ 'ਤੇ ਹੀ ਤੁਸੀਂ ਮੈਨੂੰ ਤੀਜੇ 'ਤੇ ਪਾ ਕੇ ਥਰਡ ਲਾਈਨ 'ਤੇ ਪਾ ਕੇ ਮੇਰੀ ਗੱਲਬਾਤ ਕਰਾਤੀ ਸੀ, ਔਰ ਮੈਂ ਉਹਨਾਂ ਨੂੰ ਰਾਈਟ ਵੇ ਆਂਸਰ ਦਿੱਤਾ ਸੀ ਯੈਸ ਤੁਹਾਡੀ ਮੋਰਗੇਜ ਹੋ ਜੂਗੀ 2 ਦਿਨ ਦੇ ਵਿੱਚ ਵਿੱਚ, ਔਰ ਹੋ ਵੀ ਗਈ।
ਬਿਲਕੁਲ ਜੀ, ਕਾਫੀ ਕਿੱਸੇ ਧਾਲੀਵਾਲ ਸਾਹਿਬ, ਮੋਰਗੇਜ 1 ਦਿਨ ਪਹਿਲਾਂ ਡਿਕਲਾਈਨ ਹੋ ਜਾਂਦੀ ਹੈ ਜੀ। ਤੁਸੀਂ ਉਹ ਵੀ ਹਿੰਟ ਦੇ ਜੋ ਮਾੜਾ ਜਿਹਾ ਕਿ ਦੇਖੋ ਜਿਹੜੇ ਬੈਨੀਫਿਟਸ ਲੈ ਰਹੇ ਨੇ ਚਲੋ ਠੀਕ ਹੈ, ਤੇ ਜਿਹੜੇ ਦੂਜੇ ਮੋਰਗੇਜ ਰੈਫਰ ਕਰਾ ਰਹੇ ਨੇ ਉਹ ਵੀ ਠੀਕ ਹੈ ਜਦੋਂ ਬੰਦੇ ਕੋਲ ਹੁੰਦੀ ਨੀ, ਪਰ ਮੈਨੂੰ ਆਪ ਉਸ ਦਿਨ ਪਹਿਲੀ ਵਾਰੀ ਪਤਾ ਲੱਗਿਆ ਜੀ ਕਿ ਜੇ ਮੋਰਗੇਜ ਰੈਫਰ ਕਰਾਉਂਦੇ ਹੋ ਤੁਸੀਂ ਤੇ ਉਧਰ ਨਵਾਂ ਘਰ ਬੁੱਕ ਕਰਾਇਆ ਤੇ ਤੁਹਾਡਾ ਚੱਕਰ ਪੈ ਜਾਂਦਾ।
There is a possibility, ਜਿਵੇਂ ਉਹ ਤੁਹਾਡੇ ਉਸ ਏਜੰਟ ਨੂੰ ਮੁੰਡੇ ਨੂੰ ਪੈ ਗਈ ਸੀਗੀ ਤੇ ਉਹਨਾਂ ਦੀ ਆਪਾਂ ਮੋਰਗੇਜ ਕਰਤੀ ਆ। ਸੋ ਦੂਸਰਾ ਜਿਹੜਾ ਇੱਕ ਕੱਲ੍ਹ ਗੱਲਬਾਤ ਕਰ ਰਹੇ ਸੀ ਪਰਸੋਂ ਪਿਛਲੇ ਵੀਕ ਦਾ ਤੁਹਾਡਾ ਇੱਕ ਕਲਾਇੰਟ ਸੀਗਾ, ਮੈਂ ਹੁਣ ਨਾਂ ਨਹੀਂ ਲੈਂਦਾ ਨਾ ਮੈਂ ਪ੍ਰੋਪਰਟੀ ਦਾ ਨਾਂ ਲੈਣਾ, ਕੈਨੇਡਾ ਦੇ ਵਿੱਚ, ਤੇ ਅਗਰ ਉਹਦੀ ਪਹਿਲੀ ਮੋਰਗੇਜ ਜਿਹੜੀ ਆ ਉਹ ਕਿਸੇ ਬੈਂਕ ਦੇ ਨਾਲ ਹੁੰਦੀ ਫਿਰ ਉਹ ਸਿਕਿਓਰ ਲਾਈਨ ਆਫ ਕ੍ਰੈਡਿਟ ਜਿਹੜੀ ਆ ਉਹ ਮਿਲ ਜਾਣੀ ਸੀ, ਕਿਉਂਕਿ ਉਹਦੀ ਪਹਿਲੀ ਮੋਰਗੇਜ ਜਿਹੜੀ ਆ ਪ੍ਰਾਈਵੇਟ ਕੰਪਨੀ ਤੋਂ ਆ, ਉਹਨੂੰ ਇਸ ਕਰਕੇ ਸਿਕਿਓਰ ਲਾਈਨ ਆਫ ਕ੍ਰੈਡਿਟ ਨਹੀਂ ਮਿਲੀ। ਦੋ ਐਗਜ਼ਾਮਪਲਾਂ ਤੁਹਾਨੂੰ ਮੈਂ ਤੁਹਾਡੇ ਕਲਾਇੰਟ ਦੀ ਦਿੱਤੀ ਹੈਗੀ।
ਬਿਲਕੁਲ ਜੀ ਬਿਲਕੁਲ,
ਹਾਂਜੀ ਹਾਂਜੀ,
ਨੰਬਰ ਦੇ ਜਾਓ
9058120098052812।
ਮਿਹਰਬਾਨੀ ਜੀ, ਬਹੁਤ ਬਹੁਤ, ਫੇਰ ਮਿਲਦੇ ਹਾਂ ਧਾਲੀਵਾਲ ਸਾਹਿਬ, ਧੰਨਵਾਦ। ਦੋਸਤੋ ਛੋਟੀ ਜਿਹੀ ਬ੍ਰੇਕ ਲਈਏ ਤੇ ਫੇਰ ਆਪਾਂ ਫੇਰ ਦੁਬਾਰਾ ਸ਼ਿਵਿੰਦ ਨਾਲ ਜੁੜਦੇ ਹਾਂ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰ ਓ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸ਼ਿਵਿੰਦਰ ਜੁੜੇ ਹੋਏ ਨੇ ਜੀ, ਅਸੀਂ ਗੱਲਾਂ ਉੱਥੋਂ ਦੀਆਂ ਵੀ ਕਰ ਰਹੇ ਹਾਂ, ਨਾਲ ਦੀ ਨਾਲ ਇੱਥੋਂ ਦੀਆਂ ਵੀ ਕਰ ਰਹੇ ਹਾਂ। ਸਾਡਾ ਜਿਹੜਾ ਅੱਜ ਦਾ ਮੇਨ ਫੋਕਸ ਇਸ ਗੱਲ ਤੇ ਆ ਵੀ ਸਾਡੇ ਲੋਕ ਧਰਮ ਦੇ ਨਾਂ ਤੇ ਐਡੀ ਛੇਤੀ ਗੁੰਮਰਾਹ ਕਿਉਂ ਹੋ ਜਾਂਦੇ ਨੇ, ਇਹ ਗੱਲਾਂ ਸਿਰਫ ਕਰਨ ਵਾਲੀਆਂ ਨੀ ਜੀ, ਗੱਲਾਂ ਸੁਣਨ ਵਾਲੀਆਂ ਨੀ। ਬਹੁਤ ਵਾਰ ਲੋਕ ਸਾਨੂੰ ਕਹਿ ਦਿੰਦੇ ਜੀ ਨਹੀਂ ਜੀ ਐਡੀ ਕੋਈ ਗੱਲ ਨੀ, ਮੰਦਿਰ ਮਸਜਿਦ ਤਾਂ ਬਣਨੇ ਨੀ ਚਾਹੀਦੇ, ਬਣਨੇ ਹੀ ਚਾਹੀਦੇ ਆ, ਗੁਰਦੁਆਰੇ ਵੀ ਬਣਨੇ ਚਾਹੀਦੇ ਆ, ਫੇਸ ਦਾ ਮਸਲਾ, ਕੀ ਫਰਕ ਪੈਂਦਾ ਇਹਨਾਂ ਗੱਲਾਂ ਨਾਲ? ਦੇਖੋ ਨੋਰਮਲ ਲਾਈਫ ਚ ਆਮ ਵਰਤਾਰੇ ਦੇ ਵਿੱਚ ਕੋਈ ਫਰਕ ਨੀ ਪੈਂਦਾ ਗਾ, ਆਮ ਜ਼ਿੰਦਗੀ ਚੱਲ ਰਹੀ ਆ। ਪਰ ਜਦੋਂ ਖਾਸ ਮਕਸਦ ਨੂੰ ਮੂਹਰੇ ਰੱਖ ਕੇ ਦੇਸ਼ ਦਾ ਜਿਹੜਾ ਰਾਜਾ ਉਹ ਨਿਉਂ ਪੱਥਰ ਰੱਖਣ ਜਾਵੇ, ਤੇ ਫਿਰ ਖਾਸ ਮੌਕਿਆਂ ਤੇ ਵਿਦੇਸ਼ਾਂ ਦੇ ਵਿੱਚ ਜਦੋਂ ਉਹਨਾਂ ਦੇ ਆਪਣੇ ਪੁਰਾਣੇ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਆ ਜਿਹੜੀ ਸਿਰ ਚੱਕ ਰਹੀ ਹੋਵੇ, ਤੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਇਹੋ ਜਿਹੀਆਂ ਗੱਲਾਂ ਕਰਨ, ਉੱਥੋਂ ਦੀਆਂ ਅਕੋਮੋਡੇਸ਼ਨ ਦਾ ਫਾਇਦਾ, ਨਜਾਇਜ਼ ਫਾਇਦਾ ਲੈ ਕੇ, ਉੱਥੋਂ ਦੇ ਕਾਨੂੰਨ ਦਾ ਨਜਾਇਜ਼ ਫਾਇਦਾ ਲੈ ਕੇ, ਚੋਰ ਮੋਰੀਆਂ ਦਾ ਨਜਾਇਜ਼ ਫਾਇਦਾ ਲੈ ਕੇ, ਲੋਕਾਂ ਦੇ ਕੰਨਾਂ ਦੇ ਵਿੱਚ ਧੱਕੇ ਨਾਲ ਅੱਲਾ ਅੱਲਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਧੱਕੇ ਦੇ ਨਾਲ ਪਾਉਣ, ਉਦੋਂ ਫਿਰ ਪ੍ਰੋਬਲਮ ਆ ਜਾਂਦੀ। ਕਿਉਂਕਿ ਕਿਸੇ ਬੰਦੇ ਦੀ ਆਜ਼ਾਦੀ ਆ ਜਿਹੜੀ, ਉਦੋਂ ਪਰਸਨਲ ਆਜ਼ਾਦੀ ਹੈ ਜਿਹੜੀ, ਉਦੋਂ ਡਿਸਟਰਬ ਹੁੰਦੀ ਹੈ ਜਦੋਂ ਉਹਦੇ ਕੰਨ ਦੇ ਪਰਦੇ ਤੇ ਆ ਕੇ ਕੋਈ ਬੇਵਜ੍ਹਾ ਕੋਈ ਚੀਜ਼ ਜਿਹੜੀ ਆ ਕੇ ਦਸਤਕ ਦਿੰਦੀ ਹੈ। ਠੀਕ ਹੈ, ਸਾਰਿਆਂ ਨੂੰ ਆਜ਼ਾਦੀ ਹੈ ਭਾਈ, ਕਿਉਂ ਕਿਸੇ ਦੇ? ਬਾਕੀ ਜੀ ਸਿੱਧੀ ਜੀ ਗੱਲ ਆ, ਤੁਹਾਡਾ ਅੱਲਾ ਵਾਹਿਗੁਰੂ ਰਾਮ ਜੀ ਐਡਾ ਹੀ ਤਕੜਾ ਹੈ, ਤੇ ਫਿਰ ਉਹਨੂੰ ਸਪੀਕਰ ਰਾਹੀਂ ਬੁਲਵਾਉਣ ਦੀ ਕੀ ਜ਼ਰੂਰਤ ਆ? ਉਹ ਖੁਦ ਹੀ ਦਿਮਾਗਾਂ ਦੇ ਵਿੱਚ ਆ ਕੇ ਦਸਤਕ ਦੇ ਦੇ, ਐਡੀ ਐਡੀ ਕੋਈ ਬਹੁਤੀ ਵੱਡੀ ਗੱਲ ਨੀ। ਤੇ ਇਹਨੂੰ ਐਡਾ ਵੱਡਾ ਮੁੱਦਾ ਬਣਾਉਣਾ ਕਿ ਭਾਈ ਆਏ ਹਾਏ ਇਹ ਤਾਂ ਹੁਣ ਜੀ ਸਾਡੇ ਧਰਮ, ਸਾਡਾ ਧਰਮ ਆ ਜਿਹੜਾ ਉਹ ਬਹੁਤ ਉੱਤੇ ਚਲਿਆ ਗਿਆ। ਐਕਚੁਅਲੀ ਅਸੀਂ ਉਸ ਦਿਨ ਵੀ ਗੱਲ ਕਰਦੇ ਸੀ ਸ਼ੁੱਕਰਵਾਰ ਨੂੰ ਵੀ ਜਿੰਨਾ ਹਿੰਦੂ ਫਿਲੋਸਫੀ ਨੂੰ ਨੁਕਸਾਨ ਆ ਮੋਦੀ ਤੇ ਅਮਿਤ ਸ਼ਾਹ ਲਾਣੇ ਨੇ ਪਹੁੰਚਾਇਆ ਜਾਂ RSS ਪਹੁੰਚਾ ਰਹੀ ਆ ਨਾ, ਹਿੰਦੂ ਧਰਮ ਬੜਾ ਲਿਬਰਲ ਧਰਮ ਸੀਗਾ, ਕਿਤੇ 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 ਫਿਰਕਾ ਪ੍ਰਸਤੀ ਜਦੋਂ ਸਿਰ ਚੁੱਕਦੀ ਆ ਤੇ ਉਦੋਂ ਤਾਂ ਚਲੋ ਲੋਕ ਫਿਰਕਾ ਪ੍ਰਸਤੀ ਮੂਹਰੇ ਗੋਡੇ ਟੇਕ ਦਿੰਦੇ ਨੇ, ਬਹੁ ਗਿਣਤੀ ਲੋਕ ਗੋਡੇ ਟੇਕ ਦਿੰਦੇ ਨੇ, ਪਰ ਜਦੋਂ ਇੱਕ ਆਮ ਵਰਤਾਰਾ ਚੱਲ ਰਿਹਾ ਹੁੰਦਾ ਉਦੋਂ ਇੱਕ ਆਮ ਬੰਦਾ ਜਿਹੜਾ ਉਹ ਜੇ ਸਾਰੇ ਗ੍ਰੰਥਾਂ ਨੂੰ ਪੜ੍ਹ ਕੇ ਅਧਿਐਨ ਕਰਕੇ ਦੇਖੇ ਤਾਂ ਉਹਦੇ ਵਿੱਚ ਉਦਾਰਵਾਦ ਝਲਕਦਾ। ਇਹੋ ਜਿਹੇ ਖਾਸ ਮੌਕਿਆਂ ਦੇ ਉੱਤੇ ਜਦੋਂ ਖਾਮ ਖਾ ਘੱਟ ਗਿਣਤੀਆਂ ਨੂੰ ਤੁਸੀਂ ਬਿਨਾਂ ਮਤਲਬ ਤੋਂ ਥੱਲੇ ਲਾਉਂਦੇ ਹੋ ਤੇ ਫਿਰ ਉਹਦਾ ਉਦਾਰਵਾਦ ਵਾਲਾ ਨਕਸ਼ਾ ਜਿਹੜਾ ਖਤਮ ਹੋ ਜਾਂਦਾ, ਤੇ ਜਿਨ੍ਹਾਂ ਨੂੰ ਉੱਥੋਂ ਦੀ ਸਭਿਅਤਾ ਬਾਰੇ ਪਤਾ ਨਹੀਂ ਉਹ ਫਿਰ ਉਹਨਾਂ ਦੇ ਆਪਣੇ ਦੇਸ਼ਾਂ ਦੇ ਵਿੱਚ ਵੱਡੀ ਬੋਗਣਤੀ ਸੋਚਣ ਲੱਗ ਜਾਂਦੀ, ਪਤਾ ਨੀ ਸਾਰੇ ਲੋਕ ਹੀ ਉੱਥੇ ਇਹੋ ਜਿਹੇ ਨੇ। ਸ਼ਿਵਿੰਦਰ ਜੀ ਕੀ ਵਿਚਾਰ ਨੇ ਤੁਹਾਡੇ?
ਬਿਲਕੁਲ ਚੰਗੀ, ਤੇ ਪ੍ਰਭਾਵ ਤਾਂ ਪੈਂਦਾ ਹੀ ਹੈਗਾ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤਾਂ ਕਹਾਣੀ ਇਹ ਹੈਗੀ ਹੈ ਨਾ ਕਿ ਜਿਹੜਾ ਮਾਈਂਡ ਵਾਸ਼ ਕੀਤਾ ਵੀ ਜਾ ਰਿਹਾ ਫਿਰਕਾ ਪ੍ਰਸਤੀਆਂ ਵੱਲੋਂ, ਵੈਸੇ ਉਹ ਕਿਸੇ ਵੀ ਧਰਮ ਦੀਆਂ ਹੋਣ, ਉਹ ਕਰਦੀ ਇਸ ਤਰ੍ਹਾਂ ਵਾ ਵੀ ਜਿਹੜਾ ਤੁਹਾਡਾ ਕੂੜ ਹੈ ਝੂਠ ਹੈ ਉਹਦਾ ਪਸਾਰਾ ਕਰਕੇ, ਗਲਤ ਧਰਮ ਦੀ ਵਿਆਖਿਆ ਕਰਕੇ, ਉਹਦੀ ਇਨਫੋਰਮੇਸ਼ਨ ਦੇ ਕੇ, ਉਹਦੇ ਵਿੱਚ ਜਿਹੜੀਆਂ ਮੈਂ ਫੋਰਸਿਸ ਦੀ ਗੱਲ ਕੀਤੀ ਉਹਦੇ ਵਿੱਚ ਇੱਕ ਫੋਰਸਿਸ ਹੋਰ ਵੀ ਹੈ ਚਰਨਜੀਤ, ਉਹ ਹੈਗਾ ਹਿੰਦੂ ਭਾਈਚਾਰੇ ਦੀ ਲਿਬਰਲ ਫੋਰਸ, ਜਿਹੜੀ ਲਿਬਰਲ ਫੋਰਸ ਹੈ ਨਾ ਘੱਟੋ ਘੱਟ ਸੰਘ ਨੂੰ ਇਹ ਕਹਿਣ ਦੀ ਹਿੰਮਤ ਰੱਖ ਸਕਦੀ ਹੈ ਕਿ ਜਿਹੜਾ ਹਿੰਦੂ ਧਰਮ ਦਾ ਉਦਾਰਵਾਦ ਹੈ ਜਿਹਦੀ ਤੁਸੀਂ ਗੱਲ ਕੀਤੀ ਹੈ ਹੁਣੀ, ਉਹ ਉਦਾਰਵਾਦ ਨਾਲ ਤੁਹਾਡਾ ਜਿਹੜਾ ਹੈਗਾ ਵਾ ਹਿੰਦੂ ਫਾਸ਼ੀਵਾਦ ਕਿਵੇਂ ਵਧੀਆ ਹੋ ਗਿਆ, ਜਾਂ ਫਿਰ ਜਿਹੜਾ ਹੈਗਾ ਵਾ ਉਹ ਇਹ ਉਹਨਾਂ ਨੂੰ ਕਹਿਣ ਦੀ ਹਿੰਮਤ ਰੱਖ ਸਕਦੇ ਆ ਕਿ ਤੁਸੀਂ ਜਿਹੜਾ ਹਿੰਦੂ ਧਰਮ ਦਾ ਜਿਹੜਾ ਹੈਗਾ ਵਾ ਜਿਹਨੂੰ ਕਹਿੰਦੇ ਹੈਗੇ ਆ ਕਿ ਉਹਦੀ ਇੱਕ ਸਹਿਣਸ਼ੀਲਤਾ ਹੋ ਗਈ, ਉਹ ਸਹਿਣਸ਼ੀਲਤਾ ਤੋਂ ਉੱਪਰ ਜਿਹੜੀ ਤੁਹਾਡੀ ਕਰੂਰਤਾ ਕਿਵੇਂ ਹੋ ਸਕਦੀ ਆ, ਜਾਂ ਇਹ ਸਵਾਲ ਵੀ ਅੱਖਾਂ ਚੱਖਾ ਪਾ ਕੇ ਉਹੀ ਪੋਸਟ ਕਰ ਸਕਦੀ ਉਹਨਾਂ ਦੀ ਬੋਲੀ ਵਿੱਚ ਹੀ, ਜਿਵੇਂ ਕਿ ਗਾਂਧੀ ਵੀ ਕਰਦਾ ਰਿਹਾ ਜਿਹਦੇ ਕਰਕੇ ਉਹਨੂੰ ਮਾਰਿਆ ਵੀ ਗਿਆ ਸੰਘ ਦੇ ਬੰਦਿਆਂ ਵੱਲੋਂ, ਕਿ ਸੰਘ ਨੂੰ ਇਸ ਲਈ ਗਾਂਧੀ ਪਦ ਚੁੱਕਦਾ ਰਿਹਾ ਕਿਉਂਕਿ ਉਹਨਾਂ ਦੀ ਬੋਲੀ ਵਿੱਚ ਹੀ ਉਹਨਾਂ ਨੂੰ ਜਿਹੜਾ ਹੈਗਾ ਜਿਵੇਂ ਦੇਸ਼ ਦੀ ਬੋਲੀ 'ਚ ਕਹਿੰਦੇ ਨਾ ਵੀ ਉਹਨਾਂ ਨੂੰ ਠੋਕਦਾ ਸੀਗਾ ਛਿੱਤਰ ਮਾਰਦਾ ਸੀ ਉਹਨਾਂ ਦੇ, ਤੇ ਸੰਘ ਦੇ ਜਿਹੜੇ ਸਾਰੇ ਹਿੰਦੂਆਂ ਦੀ ਜਿਹੜੀ ਅਗਵਾਈ ਕਰਨ ਵਾਲਾ ਜਿਹੜਾ ਕਿਸ ਆਧਾਰ ਤੇ ਹੋ ਗਿਆ, ਇਹ ਸਵਾਲ ਜਿਹੜਾ ਲਿਬਰਲ ਹਿੰਦੂ ਹੀ ਕਰ ਸਕਦਾ, ਇਹ ਵੀ ਇੱਕ ਫੋਰਸ ਜਿਹਦੀ ਮੈਂ ਪਹਿਲਾਂ ਗੱਲ ਕੀਤੀ ਹੈ ਉਹਦੇ ਵਿੱਚ ਉਹ ਸ਼ਾਮਿਲ ਹੈ ਜੀ।
ਬਿਲਕੁਲ ਜੀ, ਪਰ ਬਹੁ ਗਿਣਤੀ ਤਾਂ ਫਿਰ ਉਹ ਵਹਾਅ ਦੇ ਵਿੱਚ ਵਹਿ ਜਾਂਦੀ ਹੈ ਨਾ, ਉਹਨਾਂ ਨੂੰ ਐਂ ਲੱਗਦਾ ਕਿ ਨਹੀਂ ਭਾਈ ਮੰਦਿਰ ਬਣਨਾ ਜ਼ਰੂਰੀ ਹੈ। ਇਹੀ ਜਿਹੜੀ ਟੈਂਡੈਂਸੀ ਹੈ ਨਾ, ਬਿਰਤੀ ਹੈ, ਮਾੜੀ ਹੈ। ਜਦੋਂ ਘੱਟ ਗਿਣਤੀ ਕੋਈ, ਮਤਲਬ ਮੈਂ ਉਹ ਘੱਟ ਗਿਣਤੀ ਦੀ ਗੱਲ ਨਹੀਂ ਕਰ ਰਿਹਾ, ਇੱਕ ਵਿਸ਼ੇਸ਼ ਧਰਮ ਦੇ ਵਿੱਚ ਥੋੜੇ ਲੋਕ ਆ ਜਿਹੜੇ ਉਹ ਧਰਮ ਦਾ ਉਹ ਧਰਮ ਦੇ ਵਿੱਚ ਕੁਝ ਗੱਲਾਂ ਪਈਆਂ ਉਹਦਾ ਜਾਂ ਇਮੋਸ਼ਨਸ ਦਾ ਫਾਇਦਾ ਉਠਾ ਕੇ ਜਦੋਂ ਕਾਬਜ਼ ਹੁੰਦੇ ਨੇ ਤੇ ਬਹੁ ਗਿਣਤੀ ਚੁੱਪ ਰਹਿੰਦੀ ਆ, ਹਾਲਾਂਕਿ ਬਹੁ ਗਿਣਤੀ ਨੂੰ ਪਤਾ ਹੁੰਦਾ ਵੀ ਜਿਹੜਾ ਕੁਝ ਕਰ ਰਹੇ ਆ ਉਹ ਸਾਡੇ ਧਰਮ ਦੇ ਅਨੁਕੂਲ ਨਹੀਂ ਹੈ। ਇਸੇ ਕਰਕੇ ਜਿਹੜਾ ਅੱਤਵਾਦ ਆ, ਫਿਰਕਾ ਪ੍ਰਸਤੀ ਆ, ਕੱਟੜਵਾਦ, ਉਹਦੇ ਫੈਲਣ ਦਾ ਕਾਰਨ ਹੀ ਹੈ। ਸਰ ਦੋਸਤੋ, ਆਪਣੀ ਗੱਲਾਂ ਚੱਲਦੀਆਂ ਰਹਿਣੀਆਂ ਨੇ, ਮੈਂ ਆਪਣਾ ਬਿਜ਼ਨਸ ਸੰਦੇਸ਼ ਆ ਜਿਹੜਾ ਉਹ ਜ਼ਰੂਰ ਦੇ ਦਾਂ ਜੀ। ਦੋਸਤੋ, ਸ਼ੋਪਰਸ ਵਰਲਡ ਦੇ ਕੋਲੇ ਸਾਡੇ ਕੋਲੇ ਕੌਂਡੋ ਟਾਵਰ ਹੈਗਾ ਜੀ, ਜਿਹਦੇ ਵਿੱਚ ਅਸੀਂ ਸ਼ਾਮਿਲ ਕੌਂਡੋਜ਼ ਨੇ ਉਹ ਵੇਚ ਰਹੇ ਹਾਂ। ਇਹ ਪਹਿਲਾ ਪ੍ਰੋਜੈਕਟ ਹੈ ਜੀ ਇਸ ਏਰੀਆ ਦੇ ਵਿੱਚ, ਸ਼ੋਪਰਸ ਵਰਲਡ ਏਰੀਆ ਦੇ ਵਿੱਚ, ਸੁਪਰ ਸਟੋਰ ਦੇ ਸਾਹਮਣੇ। ਤੇ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ 12-13 ਦੇ ਕਰੀਬ ਪ੍ਰੋਜੈਕਟ ਆ, ਇਸ ਤੋਂ ਵੀ ਵੱਧ ਪ੍ਰੋਜੈਕਟ ਆ ਜਾਣੇ ਨੇ। ਪਹਿਲੇ ਪ੍ਰੋਜੈਕਟ ਦੇ ਵਿੱਚ ਇਨਵੈਸਟਮੈਂਟ ਦਾ ਹਮੇਸ਼ਾ ਫਾਇਦਾ ਹੁੰਦਾ, ਤੁਸੀਂ ਇੱਥੇ ਕੌਂਡੋਜ਼ ਬੁੱਕ ਕਰਨੀਆਂ ਨੇ, ਅਸਾਈਨਮੈਂਟ ਕਲੋਜ਼ ਫ੍ਰੀ ਹੈਗੀ ਆ ਜੀ, ਅਪਲਾਇੰਸਿਸ ਫ੍ਰੀ ਨੇ, 24 ਆਵਰ ਸਿਕਿਉਰਿਟੀ, ਬਹੁਤ ਸਾਰੀਆਂ ਸਹੂਲਤਾਂ ਨੇ, ਮੈਂ ਇੰਨੀਆਂ ਜ਼ਿਆਦਾ ਗਿਣਾ ਨਹੀਂ ਸਕਦਾ ਇੱਥੇ। ਅਤੇ ਇਹ ਪਹਿਲਾ ਟਾਵਰ ਆ, ਦੂਸਰਾ ਟਾਵਰ ਅਗਲੇ ਸਾਲ ਰਿਲੀਜ਼ ਹੋ ਜਾਣਾ। ਅਤੇ ਇਹ ਗੱਲ ਗਰੰਟੀਡ ਆ ਕਿ ਦੂਸਰਾ ਟਾਵਰ ਜਦੋਂ ਰਿਲੀਜ਼ ਹੋਊਗਾ ਉਹਦੀਆਂ ਪ੍ਰਾਈਸਿਸ ਇਹ ਹੁਣ ਵਾਲੀਆਂ ਪ੍ਰਾਈਸ ਤੋਂ ਜ਼ਿਆਦਾ ਹੋਣਗੀਆਂ। ਅਤੇ ਜਿਹੜੇ ਪ੍ਰੋਜੈਕਟ ਫਿਰ 3-4 ਸਾਲ 5 ਸਾਲ ਨੂੰ ਆਉਣੇ ਨੇ ਇਸ ਏਰੀਆ ਦੇ ਵਿੱਚ, ਅਗਲੇ 5-7 ਸਾਲਾਂ 'ਚ ਆਉਣੇ ਨੇ, ਲਾਜ਼ਮੀ ਤੌਰ 'ਤੇ ਐਪਰੀਸ਼ੀਏਸ਼ਨ ਹੋਣੀ ਆ। ਤੁਸੀਂ ਜਿੱਥੇ ਕੌਂਡੋ ਬੁੱਕ ਕਰਨੀ ਆ ਸੰਪਰਕ ਕਰ ਲਿਓ। ਕਈ ਬੰਦੇ ਕਹਿੰਦੇ ਨੇ ਜੀ ਸਕੇਅਰ ਵਨ ਜ਼ਿਆਦਾ ਸੋਹਣਾ ਏਰੀਆ ਜੀ, ਕੋਈ ਗੱਲ ਨਹੀਂ ਜੀ, ਸਾਡੇ ਕੋਲ ਸਕੇਅਰ ਵਨ ਦੇ ਵਿੱਚ ਵੀ ਕੌਂਡੋਜ਼ ਹੈਗੀਆਂ ਨੇ, ਸਾਡੇ ਕੋਲ ਡੰਡਾ ਸੈਂਡ ਹਾਈਵੇ 10 ਦੇ ਇੰਟਰਸੈਕਸ਼ਨ 'ਤੇ ਆਰਟ ਫੋਰਮ ਕੌਂਡੋਜ਼ ਆ ਰਹੀਆਂ, ਉਹ ਵੀ ਹੈਗੀਆਂ, ਤੁਸੀਂ ਨਾ ਲਓ ਜੀ। ਓਕਵਿਲ ਸ਼ਹਿਰ ਦੇ ਵਿੱਚ ਜਾਣਾ ਤੁਸੀਂ, ਓਕਵਿਲ ਦੇ ਵਿੱਚ ਵੀ ਨਵੀਆਂ ਕੌਂਡੋਜ਼ ਆ ਜਿਹੜੀਆਂ, ਬਥੇਰੀ ਜਗ੍ਹਾ ਹੈਗੀਆਂ ਸਾਡੇ ਕੋਲ, ਬਹੁਤਿਆਂ ਦਾ ਐਕਸੈਸ ਹੈਗਾ, ਐਲੋਕੇਸ਼ਨ ਹੈਗੀ ਆ, ਸੰਪਰਕ ਕਰ ਲਿਓ। ਕਿਤੇ ਵੀ ਇਨਵੈਸਟਮੈਂਟ ਕਰਨੀ ਆ, ਅਗੇਨ ਇਨਵੈਸਟਮੈਂਟ ਦਾ ਮਤਲਬ ਇਹ ਨਹੀਂ ਹੈ ਬਈ ਤੁਸੀਂ ਇੱਧਰੋਂ ਉੱਧਰੋਂ ਪੈਸੇ ਫੜ ਕੇ ਆਪਦਾ ਨੁਕਸਾਨ ਕਰਾਉਣੇ ਹੋ, ਮਹਿੰਗੇ ਭਾਅ ਤੇ ਪੈਸੇ ਚੱਕਦੇ ਹੋ, ਕਿਸੇ ਰਿਸ਼ਤੇਦਾਰ ਤੋਂ ਫੜਦੇ ਹੋ, ਇਨਵੈਸਟਮੈਂਟ ਸੇਕ ਲਈ ਵੀ ਅਸੀਂ ਪੈਸੇ ਵਧਾ ਲੈਣੇ ਨੇ ਤੇ ਵਧੇ ਹੋਏ ਪੈਸਿਆਂ 'ਚ ਮੋੜ ਦੇਣੇ, ਇਹ ਇਨਵੈਸਟਮੈਂਟ ਦਾ ਸਭ ਤੋਂ ਘਟੀਆ ਤਰੀਕਾ, ਅਸੀਂ ਇਹ ਰਿਕਮੈਂਡ ਨਹੀਂ ਕਰਦੇ। ਇਨਵੈਸਟਮੈਂਟ ਦਾ ਮਤਲਬ ਤੁਹਾਡੇ ਕੋਲ ਆਪਣੇ ਪੈਸੇ ਹੈਗੇ ਨੇ ਤੇ ਉਹ ਪੈਸੇ ਤੁਸੀਂ ਸਾਂਭ ਕੇ ਰੱਖੇ ਹੋਏ ਨੇ, ਤੁਸੀਂ ਰੀਅਲ ਸਟੇਟ ਇਨਵੈਸਟਮੈਂਟ ਬਾਰੇ ਕੁਝ ਜਾਣਦੇ ਹੋ, ਕੁਝ ਸਿੱਖਣਾ ਚਾਹੁੰਦੇ ਹੋ, ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਕਿਵੇਂ ਕੰਮ ਕਰਦੇ ਨੇ, ਜਾਂ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਬੈਂਕ ਦੇ ਵਿੱਚ ਪੈਸੇ ਵੱਧਦੇ ਨੇ ਕਿ ਰੀਅਲ ਸਟੇਟ ਦੇ ਵਿੱਚ ਓਵਰ ਆ ਲੌਂਗ ਪੀਰੀਅਡ ਆਫ ਟਾਈਮ 8-10 ਸਾਲਾਂ ਬਾਅਦ ਪੈਸੇ ਵੱਧਦੇ ਨੇ, ਫਿਰ ਤੁਸੀਂ ਜ਼ਰੂਰ ਵੈਲਕਮ ਹੋ ਜੀ। ਤੇ ਪੂਰੀ ਟ੍ਰਾਂਸਪੇਰੈਂਸੀ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਪਾਸਟ ਟਰੈਕ ਰੈਕਰਡ, ਪਿਛਲੀਆਂ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਉਹ ਕਿਵੇਂ ਕਿਸ ਤਰੀਕੇ ਦੇ ਨਾਲ ਵਧੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਭਾਵਨਾ। ਬਹੁਤ ਵਾਰੀ ਰੀਅਲ ਸਟੇਟ ਇਨਵੈਸਟਮੈਂਟ ਦੇ ਵਿੱਚ ਮੈਂ ਓਪਨਲੀ ਕਹਿੰਦਾ ਤੁਹਾਨੂੰ ਲੌਸ ਵੀ ਹੋ ਜਾਂਦਾ, ਕਈ ਥਾਈਂ ਸਾਡੇ ਰੀਅਲਟਰ ਭਰਾਵਾਂ ਨੇ ਇਹੋ ਜਿਹੇ ਸ਼ਹਿਰ ਵਸਾ ਦੇ ਜਿੱਥੇ ਕੋਈ ਚਿੜੀ ਨਹੀਂ ਸੀ ਚੂ ਚੂ ਕਰਦੀ ਹੁੰਦੀ, ਉੱਥੇ ਫਿਰ ਨੇੜੇ ਪਲਾਜ਼ਾਜ਼ ਨਹੀਂ, ਉੱਥੇ ਰਹਿੰਦੇ ਵੀ ਨਹੀਂ, ਉੱਥੇ ਰੈਂਟ ਤੇ ਵੀ ਨਹੀਂ ਚੜ੍ਹਦੇ ਗੇ, ਤੁਹਾਨੂੰ ਥੋੜੀਆਂ ਜਿਹੀਆਂ ਕੁਝ ਗੱਲਾਂ ਦੇਖਣੀਆਂ ਪੈਂਦੀਆਂ ਨੇ, ਫਿਰ ਹੀ ਰੀਅਲ ਸਟੇਟ ਇਨਵੈਸਟਮੈਂਟ ਕੰਮ ਕਰਦੀਆਂ ਨੇ। ਖੈਰ ਜੀ, ਸਮਾਂ ਵੀ ਹੁਣ ਸਮਾਪਤੀ ਵੱਲ ਆ, ਮੇਰਾ ਜਿਹੜਾ ਨੰਬਰ ਹੈਗਾ ਨੋਟ ਕਰ ਲਓ ਤੁਸੀਂ, 647-384-36, 6473-0084-36। ਕੱਲੀ ਪ੍ਰੋਪਰਟੀ ਦੀ ਗੱਲ ਹੀ ਨਹੀਂ, ਜੇ ਤੁਸੀਂ ਬਿਜ਼ਨਸ ਲੈਣਾ ਚਾਹੁੰਦੇ ਹੋ ਤੇ $10,000 ਮਹੀਨੇ ਤੋਂ ਲੈ ਕੇ $25,000 ਮਹੀਨੇ ਤੱਕ ਜਿਹੜਾ ਕਮਾਉਂਦੇ ਨੇ ਤੁਸੀਂ ਕਮਾ ਸਕਦੇ ਹੋ, ਇਹੋ ਜਿਹੇ ਪੋਟੈਂਸ਼ੀਅਲ ਵਾਲੇ ਬਿਜ਼ਨਸ ਹੈਗੇ ਨੇ। ਤੁਸੀਂ ਰੀਅਲੀ ਜਦੋਂ ਬੈਠੋਗੇ, ਤੁਹਾਨੂੰ ਅਸੀਂ ਪਿਛਲੇ 15-20 ਸਾਲਾਂ ਦੀਆਂ ਬੈਂਕ ਸਟੇਟਮੈਂਟ ਤੱਕ ਵੀ ਦਿਖਾ ਦਿੰਦੇ ਹਾਂ ਕਿ ਆਹ ਪਾਸਟ ਰੈਕਰਡ ਪਿਆ, ਇਹ ਬਿਜ਼ਨਸ 'ਚੋਂ ਇੰਨੇ ਪੈਸੇ ਬਣ ਰਹੇ ਨੇ। ਤੇ ਡਿਊ ਡਿਲੀਜੈਂਸ ਭਾਈ ਤੁਸੀਂ ਆਪ ਕਰਨੀ ਆ ਬਾਕੀ, ਤੇ ਸੰਪਰਕ ਕਰ ਲਿਓ ਜੇ ਤੁਸੀਂ ਵਧੀਆ ਬਿਜ਼ਨਸ ਜਾਂ ਵਧੀਆ ਪ੍ਰੋਪਰਟੀ ਦੀ ਭਾਲ ਦੇ ਵਿੱਚ ਹੋ। 6473-0084-36 ਮੇਰਾ ਨੰਬਰ ਆ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਿਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
जैसे मजीद कारोबार और खिदमात दोबारा खुल रही हैं, हम सबको एक दूसरे को महफूज रखने की कोशिश जारी रखनी चाहिए। जिस्मानी फासला रखने का अमल जारी रखिए और 2 मीटर का फासला रखें। जहां जिस्मानी फासला रखना दुश्वार हो और लाजमी हो, वहां फेस मास्क पहने, कसरत से हाथों को धोना जारी रखें। अगर आपको फिक्र हो कि आपको COVID-19 हो सकता है या आपका सामना वायरस से हुआ है, तो आप मुआयना करवाएं। घर के अंदर या बाहर महफूज रहें, जिंदगियां बचाएं। मजीद मालूमात के लिए ontario.ca/coronavirus मुलाहिजा करें। हुकूमत ओंटेरियो की जानिब से अदायगी करता।
ओ मैं क्या, जल्दी तैयार हो जा, फर्नीचर पसंद करदे करदे भी टाइम लगना।
हाँ, सोडी फर्नीचर ही तो जाना है, अपने घर दे कोल एयरपोर्ट रोड वाली लोकेशन ते।
हो नहीं, हुन आपा उना दी कैनेडी लोकेशन ते जाना, हुन उना दा पूरा स्टाफ पूरी क्वालिटी नाल इको छत नीचे अपनी सर्विसेज देवेगा।
सोडी फर्नीचर कम्युनिटी दा सब पुराना फर्नीचर स्टोर हुन अपना फर्नीचर कैनेडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनेडी लोकेशन 142 कैनेडी Road South, Brampton. Call 905-874-7171.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ, ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे